वाहेगुरु साहिब जी सलोक महला की जा नानक ज्ञानी जग जीता सब कोए नामे कारज सिद्ध है सहजे हुए सो होए नानक ज्ञानी जग जीता सब कोए नामे कारज सिद्ध है सहजे हुए सो होए गुरमत मत अचल है चलाए न सका कोए भगतां का हर अंगीकार करे कारज सुहावा होए मन मुखा मूल हो भुलाए अना विच लभ लोभ अहंकार झगड़ा कर दिया अन दिन गुदरे शब्द ना कर विचार शुद्ध मत करता हिर लए बोलन सब बेकार दिता किते ना संतोखी अना अंतर तृष्णा बहुत अज्ञान अंधार नानक मन मुखा नालों टुटिया भले जिना माया मोहे प्यार दिता कितै ना संतोखी अना अंतर तृष्णा बहुत ज्ञान अंधार नानक मन मुखा नालों टुटिया भले जिना माया मोहे प्यार वाहिगुरु जी का खालसा वाहिगुरु जी की फतेह।
सतगुरु श्री गुरु ग्रंथ साहिब महाराज हजूर के पावन पवित्र गोद अंदर सुभायमान सत्संगी जनो सचखंड श्री हरिमंदर साहिब तो अज अमृत वेले जो सतपुरा ने पवित्र हुक्मनामा साहिब की मेहर बख्शिश की है वो कह सतगुरु गुरु अमरदास पिता महाराज ते गुरु रामदास साहिब पातशाह की रचना तो उचारे बचन बेखागड़े की वार विचों दूसरी पौड़ी तो पहला दो श्लोक हैं जिन्हां दे अज आपां दीदार करांगे। गुरु स्वारियो आप जी दा पूरा ध्यान सतगुरु जी ते शब्द दे अर्थां वल कै भई गरीब नवाज पिता जी अज साडे कलजुगी जीवां ते केड़ी मेहर करनगे ते असी उस मेहर तों मानना कै। अज गरीब नवाज पिता ने बचन शुरुआत कीता है नानक जग जीता तो क्योंकि गुरु के प्यारो अक्सर धन गुरु नानक साहब जी का नाम शब्द के आखिरी लाइन पंक्ति विच होया करदा है पर कदे कदे गरीब अनुवाद पिता महाराज जी की अपनी मौज ते रजा प्रारंभ विच बचन नाम अंकित कीता है। गुरु नानक साहब जी दी जोत गुरु अमरदास पिता जी के बचन ने ਭਾਈ ਜਿਨ੍ਹਾਂ ਨੂੰ ਸਤਿਗੁਰਾਂ ਨੇ ਗਿਆਨ ਦਿੱਤਾ ਹੈ ਨਾਨਕ ਗਿਆਨੀ ਜਗ ਜੀਤਾ, ਗਿਆਨਵਾਨ ਪੁਰਸ਼ ਜਗਤ ਨੂੰ ਜਿੱਤਦਾ ਹੈ ਅਤੇ ਜਿਨ੍ਹਾਂ ਨੂੰ ਗਿਆਨ ਨਹੀਂ ਕਹਿ ਉਹ ਆਪ ਹੀ ਜਿੱਤੇ ਜਾਂਦੇ, ਉਹਨਾਂ ਨੂੰ ਜਗਤ ਜਿੱਤ ਲੈਂਦਾ। ਪੰਕਤੀ ਦੇ ਅਰਥ ਸਪਸ਼ਟ ਕਰਕੇ ਅੱਜ ਵਿਚਾਰ ਪ੍ਰਾਰੰਭ ਕਰਨਾ ਚਾਹੁੰਦਾ। ਸਾਰਾ ਜਗਤ ਜਿਹੜਾ ਹੈ ਉਸ ਗੁਰੂ ਕੇ ਪਿਆਰੇ, ਸਾਰੇ ਜਗਤ ਨੇ ਸਾਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਅਸੀਂ ਜਿੱਤੇ ਹੋਏ ਹਾਂ, ਭਾਵ ਉਹਨਾਂ ਨੇ ਸਾਨੂੰ ਜਿੱਤ ਲਿਆ, ਅਸੀਂ ਹਾਰੇ ਤੇ ਗੁਲਾਮ। ਪਰ ਸਾਹਿਬ ਕਹਿੰਦੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋਵੇ ਉਹ ਜਗਤ ਦੇ ਗੁਲਾਮ ਨਹੀਂ ਕਦੇ ਹੁੰਦੇ, ਉਹ ਜਗਤ ਦੇ ਉੱਪਰ ਰਹਿੰਦੇ ਕਾਰਨ ਉਹ ਜਗਤ ਨੂੰ ਜਿੱਤ ਲੈਂਦੇ ਨੇ। ਜਗਤ ਤੇ ਉਹਨਾਂ ਦਾ ਹੁਕਮ ਚੱਲਦਾ, ਉਹ ਮਾਲਕਾਂ ਵਰਗੇ ਨੇ। ਤੁਸੀਂ ਵੇਖੋਗੇ ਨਾ, ਤੁਸੀਂ ਕੁਝ ਵੀ ਕਰਨਾ, ਕੁਝ ਖਾਣ ਲੱਗੋ ਤੇ ਅੰਦਰ ਸਭ ਤੋਂ ਪਹਿਲਾਂ ਜਗ ਖਲੋਏਗਾ ਕਿ ਖਾਣ ਲੱਗਾ ਮੈਨੂੰ ਲੋਕ ਕੀ ਕਹਿਣਗੇ। ਤੁਸੀਂ ਕਿਧਰੇ ਕੱਪੜਾ ਪਹਿਨ ਕੇ ਬਾਹਰ ਨਿਕਲਣਾ ਹੈ, ਤੁਹਾਨੂੰ ਉਹ ਭਾਵੇਂ ਸੁੱਖਦਾਇਕ ਹੋਵੇ ਪਰ ਤੁਹਾਡਾ ਅੰਦਰ ਕਹੇਗਾ ਲੋਕਾਂ ਨੂੰ ਨਹੀਂ ਚੰਗਾ ਲੱਗਣਾ, ਇਸ ਕਰਕੇ ਮੈਂ ਨਹੀਂ ਪਹਿਨਣਾ। ਜਗ ਆ ਗਿਆ ਵਿੱਚ, ਤੁਸੀਂ ਖਾਣਾ ਹੀ ਤੇ ਤਾਂ ਜਗ ਦੇ ਗੁਲਾਮ, ਪਹਿਨਣਾ ਹੀ ਤੇ ਤਾਂ ਜਗ ਦੇ ਗੁਲਾਮ, ਸੜਕ ਤੇ ਤੁਰਨਾ ਹੈ ਤੇ ਇਕਦਮ ਆਖਿਆ ਲੋਕ ਕੀ ਕਹਿਣਗੇ, ਇਹਦੇ ਕੋਲ ਗੱਡੀ ਨਹੀਂ, ਜੇ ਗੱਡੀ ਕਹਿ ਤੇ ਬੜੀ ਛੋਟੀ ਜਿਹੀ, ਇਹਦੇ ਕੋਲ ਸਾਧਨ ਸਵਾਰੀ ਕੋਈ ਚੰਗੀ ਨਹੀਂ, ਲੋਕ ਕੀ ਕਹਿਣਗੇ। ਪਿਆਰੂ ਉੱਚੇ ਵੇ ਸੀ ਜਗਤ ਦੇ ਗੁਲਾਮ, ਇਹ ਨਹੀਂ ਵੀ ਜਗਤ ਨੇ ਸਾਨੂੰ ਪਕੜਿਆ ਤੇ ਅਸੀਂ ਤਾਂ ਗੁਲਾਮ ਹਾਂ, ਅੰਦਰੋਂ ਸਾਡੇ ਮਨ ਨੂੰ ਜਗਤ ਨੇ ਪਕੜਿਆ ਹੋਇਆ ਏ। ਅਸੀਂ ਮਰਜ਼ੀ ਨਾਲ ਉੱਠ ਨਹੀਂ ਸਕਦੇ, ਮਰਜ਼ੀ ਨਾਲ ਬਹਿ ਨਹੀਂ ਸਕਦੇ, ਮਰਜ਼ੀ ਨਾਲ ਤੁਰ ਨਹੀਂ ਸਕਦੇ, ਮਰਜ਼ੀ ਨਾਲ ਸੌ ਨਹੀਂ ਸਕਦੇ। ਗੁਰੂ ਕੇ ਪਿਆਰਿਓ, ਜ਼ੁਬਾਨ ਤੋਂ ਕੋਈ ਸ਼ਬਦ ਬੋਲਣਾ ਹੋਵੇ ਤੇ ਤਾਂ ਨਹੀਂ ਬੋਲ ਸਕਦੇ ਭਈ ਉਹ ਸ਼ਬਦ ਰੱਬ ਨੂੰ ਚੰਗਾ ਲੱਗੇ ਕਿ ਨਾ, ਇਹ ਨਹੀਂ ਸਾਨੂੰ ਪਰਵਾਹ। ਪਰਵਾਹ ਭਈ ਇਹਦੇ ਲਈ ਜਗਤ ਕੀ ਸੋਚੇਗਾ। ਅਸੀਂ ਅੰਦਰੋਂ ਗੁਲਾਮ ਹਾਂ, ਅਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਨ ਜੋਗੇ। ਇਸੇ ਕਰਕੇ ਯਾਦ ਰੱਖਣਾ, ਜਿਹਦੀ ਗੁਲਾਮੀ ਅਸੀਂ ਕਰਦੇ ਹਾਂ ਉਹ ਆਪ ਸਾਰਾ ਜਗਤ ਦੁਖੀ ਏ ਤੇ ਸਾਨੂੰ ਉਹਨਾਂ ਦੀ ਗੁਲਾਮੀ ਚ ਸੁੱਖ ਕਿੱਥੇ ਮਿਲ ਜਾਏਗਾ। ਸਤਿਗੁਰਾਂ ਦੇ ਬਚਨ ਨੇ ਨਾ ਮੇਰੇ ਸਾਹਿਬ ਤਾਂ ਕਹਿੰਦੇ ਡਿੱਟਾ ਸਭ ਸੰਸਾਰ, ਵੇਖ ਲੈ ਸਾਰਾ ਜਗਤ ਸੁੱਖ ਨਾਮ ਵੇ। ਕਿਧਰੇ ਗਰੀਬ ਅਨੁਵਾਦ ਪਿਤਾ ਦੇ ਬਚਨ ਨੇ, ਹਜ਼ੂਰ ਕਹਿੰਦੇ ਬਾਲੀ ਰੋਏ ਨਾ ਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਏ ਤੇ ਅਸੀਂ ਉਹਦੀ ਗੁਲਾਮੀ ਗੁਰੂ ਕੇ ਪਿਆਰ ਤੋਂ ਕਰ ਰਹੇ ਹਾਂ ਤੇ ਅਸੀਂ ਕਿੱਥੇ ਸੁਖੀ ਹੋਵਾਂਗੇ। ਅੱਜ ਮੇਰੇ ਗਰੀਬ ਅਨੁਵਾਦ ਪਿਤਾ ਜੀ ਦਾ ਬਚਨ ਨੇ, ਹਜ਼ੂਰ ਕਹਿੰਦੇ ਨਾਨਕ ਗਿਆਨੀ ਜਗ ਜੇਤਾ, ਗਿਆਨਵਾਨ ਬੰਦਾ ਏ। ਜਗਤ ਨੂੰ ਆਪਾਂ ਨੇ ਜਿੱਤਣਾ ਏ, ਉਹ ਗੁਲਾਮ ਹੋਵੇ ਤੁਹਾਡੇ, ਪਰ ਤੁਸੀਂ ਨਾ ਜਗਤ ਦੇ ਗੁਲਾਮ ਹੋਵੋ। ਪਰ ਪਿਆਰਿਓ ਇਹ ਕਿਵੇਂ ਕਾਰਜ ਹੋਏਗਾ, ਮੈਂ ਚਾਹਵਾਂਗਾ ਹੁਕਮਨਾਮਾ ਸਾਹਿਬ ਜੀ ਦੀਆਂ ਪਹਿਲੀਆਂ ਕਿ ਚਾਰ ਪੰਕਤੀਆਂ ਦੀਆਂ ਦੋ ਪੰਕਤੀਆਂ ਜਿਹੜੀਆਂ ਖਾਸ ਕਰ ਪਹਿਲੀਆਂ, ਉਹਨਾਂ ਦੇ ਪਾਠ ਨਾਲ ਨਾਲ ਸਰਵਨ ਕਰੋ ਦੁਬਾਰਾ, ਤਾਂ ਕਿ ਇਸ ਬਚਨ ਨੂੰ ਜਰਾ ਵਿਸਤਾਰ ਨਾਲ ਵਿਚਾਰ ਸਕੀਏ ਜੇ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ।
ਗਿਆਨਵਾਨ ਪੁਰਸ਼ ਨੇ ਜਗਤ ਨੂੰ ਜਿੱਤ ਲਿਆ ਏ, ਪਰ ਅਗਿਆਨੀ ਉਹ ਆਪ ਹਾਰ ਗਿਆ, ਜਗਤ ਦੀ ਗੁਲਾਮੀ ਹੈ। ਸਾਰਾ ਜਗਤ ਜਿਹੜਾ ਪਿਆਰਿਓ ਉਹ ਇੱਕ ਦੂਸਰੇ ਤੇ ਕਰ ਰਿਹਾ ਨਿਰਭਰ। ਜਗਤ ਨੇ ਕੀ ਕੀਤਾ, ਗੁਰੂ ਕੀ ਸਾਧ ਸੰਗਤ ਸਾਨੂੰ ਗੁਲਾਮ ਬਣਾ ਲਿਆ ਏ, ਸਾਨੂੰ ਜਿੱਤ ਕੇ ਆਪਣੇ ਪਿੱਛੇ ਲਾਇਆ ਹੈ।
ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ।
ਪਿਆਰੋ ਅੱਜ ਤੁਹਾਡਾ ਧਿਆਨ ਕੁਝ ਚੰਦ ਮਿੰਟ ਇੱਥੇ ਰੋਕਣਾ, ਕਿਉਂਕਿ ਸਤਿਗੁਰੂ ਜੀ ਦਾ ਬਚਨ ਸਮਝ ਵਿੱਚ ਪਵੇ। ਹੁਣ ਇੱਥੇ ਜੇਕਰ ਅਸੀਂ ਵੇਖਾਂਗੇ ਵੀ ਜਗ ਨੂੰ ਜਿੱਤਣਾ ਤੇ ਕਿਵੇਂ ਜਿੱਤ ਸਕਦੇ ਹਾਂ, ਚਾਰ ਬੰਦਿਆਂ ਨੂੰ ਜਿੱਤਣਾ ਹੋਵੇ ਮੁਸ਼ਕਲ ਹੈ ਪਿਆਰਿਓ, ਇੱਕ ਸ਼ਹਿਰ ਦੀ ਕੋਈ ਪਦਵੀ ਲੈਣੀ ਹੋਵੇ, ਅੱਧੀ ਤੋਂ ਵੱਧ ਜ਼ਿੰਦਗੀ ਸਾਡੀ ਗੁਜ਼ਰ ਜਾਂਦੀ ਹੈ, ਤਾਂ ਵੀ ਉਹ 2 ਸਾਲ ਜਾਂ 5 ਸਾਲ ਇਹ ਅਸੀਂ ਕਿਸੇ ਤੇ ਹੁਕਮ ਚਲਾ ਸਕਦੇ ਹਾਂ, ਉਹ ਵੀ ਜੇਕਰ ਕਿਸੇ ਦਾ ਦਾਗ ਨਾ ਲੱਗੇ ਲਾਕਿਆ ਤੇ ਅੱਧ ਵਿਚਾਲੇ ਹੀ ਪਿਆਰਿਓ ਪਦਵੀਆਂ ਖੁੱਸ ਜਾਂਦੀਆਂ ਨੇ। ਪਰ ਸਾਹਿਬ ਕਹਿ ਰਹੇ ਨੇ ਵੀ ਹਰ ਮਨੁੱਖ ਨੇ ਜੱਗ ਨੂੰ ਜਿੱਤਣਾ, ਜੱਗ ਕੱਲਾ ਹਿੰਦੁਸਤਾਨ ਨੇ, ਜਿਤਨੀ ਇਹ ਦੁਨੀਆਂ ਸਾਈ ਨੇ ਬਣਾਈ ਉਹਦੀ ਰਚਨਾ ਸਭਨਾਂ ਨੂੰ ਜਿੱਤਣਾ ਹੈ। ਇਹ ਕਹਾਣੀ ਕੀ ਹੈ ਜਗਤ ਨੂੰ ਜਿੱਤਣ ਵਾਲੀ? ਇਹਦਾ ਜਵਾਬ ਧੰਨ ਗੁਰੂ ਨਾਨਕ ਸਾਹਿਬ ਇਹਨੇ ਜਪਜੀ ਸਾਹਿਬ ਵਿੱਚ ਗੁਰੂ ਕੇ ਪਿਆਰਿਓ ਐਵੇਂ ਛੋਟੇ ਜਿਹੇ ਸ਼ਬਦਾਂ ਵਿੱਚ ਬਖਸ਼ਿਆ ਏ। ਕਹਿਣ ਲੱਗੇ ਜਗਤ ਨੂੰ ਬਾਹਰੋਂ ਨਹੀਂ ਜਿੱਤਣਾ, ਜਗਤ ਨੂੰ ਜਿੱਤਣ ਲਈ ਤੈਨੂੰ ਨਾਮ ਨੂੰ ਜੁੜਨਾ ਪਵੇਗਾ, ਆਪਣੇ ਅੰਦਰੋਂ ਕੋਈ ਜਿੱਤਣ ਤੇ ਕਾਰਨ ਦੀ ਕਹਾਣੀ। ਉਹ ਕੀ ਕਹਿ, ਮਨ ਜੀਤੈ ਜਗ ਜੀਤ। ਮਨ ਜਦੋਂ ਜਿੱਤ ਲਿਆ ਤੇ ਜਗ ਜਿੱਤਿਆ ਗਿਆ। ਜੇ ਮਨ ਗੁਰੂ ਕੇ ਪਿਆਰ ਨੂੰ ਜਿੱਤ ਸਕੇ, ਜਗਤ ਨੂੰ ਆਪਾਂ ਕਿਵੇਂ ਜਿੱਤ ਲਾਂਗੇ? ਅਸੀਂ ਜਗਤ ਨੂੰ ਬਾਹਰੋਂ ਨਹੀਂ ਕੁਝ ਕਹਿਣਾ। ਜੇ ਇਹ ਗੱਲ ਹੋਵੇ ਬੰਦਗੀ ਵਾਲੇ ਤੇ ਪਿਆਰਿਓ, ਉੱਤੇ ਆਮ ਲੋਕਾਂ ਤੋਂ ਵੀ ਥੋੜਾ ਜਿਹਾ ਇਕਾਂਤ ਵਿੱਚ ਰਹਿਣਾ ਚਾਹੁੰਦੇ ਨੇ, ਬਹੁਤੇ ਲੋਕ ਮਿਲਣ ਨਾ, ਇਕੱਲੇ ਰਹੀਏ, ਵੱਧ ਤੋਂ ਵੱਧ ਬੰਦਗੀ ਕਰੀਏ, ਉਹਦਾ ਨਾਮ ਜਪੀਏ, ਕਿਰਤ ਵੀ ਕਰਨਗੇ ਤੇ ਚਾਹਣਗੇ ਵੀ ਬਹੁਤੇ ਲੋਕ ਮੇਰੇ ਨਾਲ ਗੱਲਾਂ ਬਾਤਾਂ ਨਾ ਕਰਨ। ਨਾਲੇ ਸਾਹਿਬ ਕਹਿੰਦੇ ਵੀ ਜੱਗ ਜਿੱਤਣਾ ਹੈ, ਜੱਗ ਦੀ ਕਹਾਣੀ ਅੰਦਰੋਂ ਸ਼ੁਰੂ ਹੋਣ ਇਨਾ ਕਿ ਬਾਹਰੋਂ। ਜੱਗ ਜਿੱਤਣ ਲਈ ਕਿਸੇ ਵਿਅਕਤੀ ਦੀ ਮਦਦ ਦੀ ਲੋੜ ਨਹੀਂ, ਜੱਗ ਜਿੱਤਣ ਲਈ ਪਿਆਰਿਓ ਗੁਰੂ ਸਾਹਿਬ ਤੇ ਉਹਦੇ ਨਾਮ ਦੀ ਲੋੜ ਹੈ, ਉਹ ਸਾਨੂੰ ਜੱਗ ਜਿੱਤਣ ਦੀ ਜਾਚ ਦੱਸਣਗੇ। ਮਨ ਜਿੱਤਣਾ ਏ, ਹੁਣ ਮਨ ਕਿਹਦੇ ਨਾਲ ਜਿੱਤਿਆ ਜਾਏਗਾ? ਅੱਜ ਗੁਰੂ ਅਮਰਦਾਸ ਸਾਹਿਬ ਨੇ ਬਚਨ ਕੀਤਾ, ਨਾਮੇ ਕਾਰਜ ਸਿੱਧ ਕਹਿ ਸਹਿਜੇ ਕੋਏ ਸੋ ਕੋਏ ਪੇੜ। ਕਹਿਣ ਲੱਗੇ ਨਾਮ ਨਾਲ ਇਹ ਕਾਰਜ ਹੋਣਾ, ਜੇ ਸਿੱਧ ਕਾਮਯਾਬ ਹੋਵਾਂਗੇ ਫੇਰ ਉਹਦੀ ਰਜ਼ਾ ਵਿੱਚ ਜੋ ਕੁਝ ਵੀ ਵਾਪਰੇਗਾ ਨਾ, ਉਹ ਸਾਨੂੰ ਚੰਗਾ ਲੱਗੇਗਾ। ਸਾਨੂੰ ਇਹ ਨਹੀਂ ਪ੍ਰਵਾਹ ਕਿ ਲੋਕ ਕੀ ਕਹਿਣਗੇ, ਸਾਰੀ ਦੁਨੀਆ ਤੁਹਾਨੂੰ ਕਵੇ ਇਹ ਕੰਮ ਨਾ ਕਰ। ਜਦੋਂ ਵਾਹਿਗੁਰੂ ਜੀ ਚਾਹੁੰਦੇ ਨੇ ਕਿ ਤੁਸੀਂ ਅਵਸ਼ ਕਰੋਗੇ, ਭਗਤ ਨਾਮਦੇਵ ਜੀ ਦੀ ਮਾਂ ਨੇ ਪਿਆਰੇ ਸਾਰੇ ਉਹਦੇ ਸ਼ਰਧਾਲੂਆਂ ਨੇ ਕਿਹਾ, ਭਗਤ ਜੀ ਅੱਗੇ ਵੀ ਤਾਂ ਅੱਲਾਹ ਕਹਿੰਦੀ ਉਹ ਨਾ, ਅੱਜ ਕਹਿ ਲਵੋ ਇਹਨੇ ਖਾਚੀ ਦੇ ਚੱਲੇ ਲਤਾੜ ਕੇ ਬਾਦਸ਼ਾਹ ਨੇ ਮਾਰ ਸੁੱਟਣਾ ਜੇ, ਕਹਿੰਦੇ ਕੋਈ ਗੱਲ ਨਹੀਂ। ਕਹਿਣ ਲੱਗੇ ਬਾਦਸ਼ਾਹ ਤੂੰ ਪੈਸਾ ਲੈ, ਭਗਤ ਜੀ ਨੂੰ ਕੁਝ ਨਾ ਕਹਿ। ਭਗਤ ਜੀ ਕਹਿੰਦੇ ਨਾ ਪੈਸਾ ਦਿਆ ਜੇ ਨਾ ਜ਼ੁਬਾਨ, ਤੂੰ ਅੱਲਾਹ ਇਸ ਤਰ੍ਹਾਂ ਕਹਿਣ ਆਏ, ਕਿਉਂ ਮੈਂ ਜਿਹਨੂੰ ਪਿਆਰ ਕਰਦਾ ਉਹ ਕਹਿ ਸੱਚ, ਤੇ ਜੋ ਸੱਚ ਅੰਦਰੋਂ ਨਿਕਲਦਾ ਉਹ ਕਹਾਂਗਾ। ਸਾਰੀ ਦੁਨੀਆ ਇੱਕ ਪਾਸੇ ਹੋਵੇ ਪਰ ਰੱਬ ਦਾ ਪਿਆਰਾ ਇੱਕ ਪਾਸੇ ਹੋਏਗਾ, ਉਹ ਕਦੇ ਖਾਰ ਤੂੰ ਮੰਨੇਗਾ, ਕਿਉਂਕਿ ਉਹਨੇ ਰੱਬ ਦੀ ਸੁਣਨੀ, ਲੋਕਾਂ ਦੀ ਨਹੀਂ ਸੁਣਨੀ, ਪਰ ਲੋਕਾਂ ਨੂੰ ਕਿ ਚੰਗਾ ਲੱਗਦਾ ਹੈ। ਆਪ ਜੀ ਨੂੰ ਪਤਾ ਏ, ਜਦੋਂ ਰੱਬ ਦੇ ਰਾਹ ਤੇ ਤੁਰੀਏ ਨਾ, ਜਿੰਨਾ ਜ਼ਰੂਰੀ ਨਾਮ ਜਪਣਾ ਹੈ ਨਾ ਸਾਹਿਬ, ਓਨਾ ਹੀ ਕਹਿੰਦੇ ਲੋਕ ਲਾਜ ਨੂੰ ਛੱਡੋ। ਹਜੇ ਕਿ ਨਾਮ ਜਪਣ ਜਦੋਂ ਤੁਸੀਂ ਜਪੋਗੇ ਨਾ, ਤੁਹਾਨੂੰ ਕੁਝ ਲੋਕ ਭਾਵੇਂ ਮਾੜਾ ਕਹਿਣ, ਬਹੁਤਾ ਜਗਤ ਚੰਗਾ ਹੀ ਕਹੇਗਾ, ਕਹਿਣਗੇ ਕਿੱਡਾ ਚੰਗਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ, ਰੋਜ਼ ਸੰਗਤ ਵਿੱਚ ਜਾਂਦਾ ਹੈ। ਪਰ ਜਦੋਂ ਲੋਕ ਲਾਜ ਦੀ ਗੱਲ ਆਵੇਗੀ ਪਿਆਰਿਓ, ਉਹ ਅਸੀਂ ਛੱਡ ਨਹੀਂ ਸਕਾਂਗੇ। ਬੰਦਗੀ ਕਰਨ ਵਾਲ ਇਹ ਵੀ, ਸੰਗਤ ਕਰਨ ਵਾਲ ਇਹ ਵੀ, ਕੁਝ ਵੀ ਕਰਨ ਤੋਂ ਪਹਿਲਾਂ ਆਖਾਂਗੇ ਲੋਕ ਕੀ ਕਹਿਣਗੇ। ਪਰ ਜਦੋਂ ਕਿ ਮੇਰੇ ਸਤਿਗੁਰੂ ਜੀ ਦੇ ਇੱਕ ਬਚਨ ਦੇ, ਸਹਿਬ ਤਾਂ ਕਹਿੰਦੇ ਲਾਜ ਮਰੰਤੀ ਮਰ ਗਈ। ਸਾਹਿਬ ਕਹਿੰਦੇ ਉਹ ਲਾਜ ਦੇਖ ਤੂੰ ਕਿਹੜੇ ਪਾਸੇ ਤੁਰ ਪਿਆ ਏ। ਸਾਹਿਬਾਂ ਦੇ ਤੇ ਬਚਨ ਨੇ, ਸਾਹਿਬ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ ਕਵਨ ਆਵੇ ਤਾਂ, ਕਿਸੇ ਨੀ ਕੰਮ ਆਉਣੀਆਂ, ਤੂੰ ਇਸ ਲੋਕ ਲਾਜ ਨੂੰ ਤਿਆਗ ਦੇ ਪਿਆਰਿਓ। ਪਰ ਲੋਕ ਲਾਜ ਨੂੰ ਖੁਦ ਨਹੀਂ ਤਿਆਗਿਆ ਜਾ ਸਕਦਾ। ਜੋੜਾਂ ਵਾਲ ਇਹ ਸਤਿਪੁਰਖ ਸਨ, ਜਦੋਂ ਉਹਨਾਂ ਨੇ ਵੱਡੇ ਸਤਿਪੁਰਖਾਂ ਦੀ ਸੰਗਤ ਕਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਮਾਈ ਕੀਤੇ, ਕਮਾਈ ਕਰਨ ਤੋਂ ਬਾਅਦ ਵੇਖਿਆ ਵੀ ਅੰਦਰ ਰੋਮ ਰੋਮ ਅੰਦਰ ਉਹ ਵਸਿਆ ਤੇ ਤਸਿਆ ਤੇ ਰਸਿਆ ਹੋਇਆ ਏ, ਬਹੁਤ ਬਰਕਤਾਂ ਨੇ ਪਾਉਣ। ਪਰ ਕਹਿਣ ਲੱਗੇ ਇੱਕ ਆਖਰੀ ਸਭ ਤੋਂ ਪਰਚਾ ਪਾਉਣਾ ਸੀ। ਪਰਚਾ ਕਿਉਂ ਪਾਇਆ ਜਾਂਦਾ? ਇਹਦੇ ਤੋਂ ਘਬਰਾਇਆ ਨਾ ਕਹੀਏ, ਇਮਤਿਹਾਨ ਤੇ ਪਰਚੇ ਵਿੱਚ ਉਹੀ ਵਿਦਿਆਰਥੀ ਬੈਠਦੇ ਨੇ ਜਿਨ੍ਹਾਂ ਦੀ ਉਹਨਾਂ ਦੇ ਉਸਤਾਦਾਂ ਨੂੰ ਚਿੰਤਾ ਹੈ ਕਿ ਇਹਨਾਂ ਨੂੰ ਅਗਲੀ ਕਲਾਸ ਵਿੱਚ ਅਸੀਂ ਲੈ ਕੇ ਜਾਣਾ ਹੈ, ਇਹਨਾਂ ਨੂੰ ਪੜ੍ਹਾਇਆ ਏ, ਹੁਣ ਪਰਚਾ ਪਾਵਾਂਗੇ, ਪਾਸ ਹੋਣਗੇ ਤੇ ਪਾਸ ਕਰਾਉਣ ਲਈ ਉਹਨਾਂ ਦੇ ਉਸਤਾਦ ਹਰ ਕੀਲਾ ਵਰਤਣਗੇ ਜੋ ਉਹਨਾਂ ਕੋਲ ਸਰ ਬਣ ਆਉਂਦਾ ਹੈ। ਪਿਆਰਿਓ, ਰੂਹਾਨੀਅਤ ਤੇ ਪਰਮਾਰਥ ਦੇ ਰਸਤੇ ਤੇ ਵੀ ਐਸਾ ਹੈ। ਜਦੋਂ ਪਰਚੇ ਪੈਂਦੇ, ਪਰਚਾ ਉੱਚਾ ਚੁੱਕਣ ਲਈ ਪੈਂਦਾ, ਸਾਨੂੰ ਪਿੱਛੇ ਕਰਨ ਲਈ ਨੇ। ਅਰਦਾਸ ਹੀ ਕਰਦੇ ਰਹੀਏ ਵੀ ਦਾਤਿਆਂ, ਪਰਚਿਆਂ ਚੋਂ ਅਸੀਂ ਖੁਦ ਤੇ ਨਹੀਂ ਪਾਸ ਹੋ ਸਕਦੇ ਜੇ ਤੂੰ ਨਾ ਕਿਰਪਾ ਕਰੇ। ਖੈਰ, ਮੈਂ ਕੇਵਲ ਇੱਕ ਮਿੰਟ ਲਈ ਉਸ ਗੱਲ ਨੂੰ ਸਮਝਣ ਲਈ ਤੁਰ ਲੱਗਾ, ਕਿਉਂਕਿ ਸਾਹਿਬ ਕਹਿੰਦੇ ਜੱਗ ਜਿੱਤਣਾ ਹੈ। ਜੱਗ ਜਿੱਤਣ ਦਾ ਮੀਨਿੰਗ ਪਰਚੇ ਮਨ ਜਿੱਤਣਾ, ਮਨ ਦੇ ਨਾਲ ਜੁੜੀ ਲੋਕ ਲਾਜ। ਪਿਆਰਿਓ, ਮਨ ਨਾਲ ਖੁਰੇ ਕਿੰਨੀ ਕੁਝ ਇਹ ਦੁਨੀਆਂ ਜੁੜੀ ਹੋਈ ਹੈ। ਜਦ ਜੋੜ ਹਵਾਲੇ ਉਹਨੂੰ ਕਿਹਾ, ਤੁਸੀਂ ਇੰਜ ਕਰਨਾ, ਤੁਸੀਂ ਨਾ ਪ੍ਰਸ਼ਾਦਾ ਮੰਗ ਕੇ ਲਿਆਉਣਾ, ਜਿਹਨੂੰ ਗਜਾ ਕਰਕੇ ਕਹਿੰਦੇ ਹੋ, ਮੰਗ ਕੇ ਲਿਆਉਣਾ। ਇਹ ਸੱਤ ਬਚਨ ਬਹੁਤ ਵੱਡੇ ਸੰਤਰਾ ਇਹ ਤੋਂ ਮੰਗਣਾ ਏ ਤੇ ਇੱਕੋ ਸਵਾਲ ਹੈ ਨਾ, ਜੇ ਹੁਣ ਸਾਨੂੰ ਮੰਗਣਾ ਪਵੇ, ਭੁੱਖ ਲੱਗੀ ਹੋਵੇ ਤੇ ਸਾਡਾ ਅੰਦਰ ਕਹੇਗਾ ਲੋਕ ਕੀ ਕਹਿਣਗੇ, ਏਡੇ ਵੱਡੇ ਘਰਾਂ ਦਾ ਮਾਲਕ ਮੰਗ ਕੇ ਰੋਟੀ ਖਾਂਦਾ ਹੈ, ਇਹ ਰੁਕਾਵਟ ਬਣ ਗਈ। ਔਖਾ ਕੰਮ ਏ, ਅਸੀਂ ਜਾਪਦਾ ਸਾਨੂੰ ਸੌਖੀ ਖੇਡ ਏ, ਵਾਹਿਗੁਰੂ ਕਹਿਣਾ ਸੌਖਾ ਹੈ ਪਰ ਮੰਗਣਾ ਔਖਾ। ਪਰ ਸਾਹਿਬ ਕਿਸੇ ਨੂੰ ਮੰਗਤੇ ਨਹੀਂ ਬਣਾਉਂਦੇ, ਗੱਲ ਤੇ ਜਿਹੜੀ ਸਮਾਨ ਨਾਲ ਕੌਮੇ ਅਹੰਕਾਰ ਜੁੜਿਆ ਉਹਨੂੰ ਤੋੜਨ ਲਈ। ਜਦੋਂ ਹੋਇਆ ਕਿ ਕਹਿਣ ਲੱਗੇ ਮੰਗਣਾ ਹੀ, ਸੱਤ ਬਚਨ ਕਹਿੰਦੇ ਆਪਣੇ ਪਿੰਡੋਂ ਮੰਗਣਾ, ਜਿੱਥੇ ਸਾਰੇ ਜਾਣਦੇ ਹੋਣ, ਜਿੱਥੇ ਕੋਈ ਨਹੀਂ ਜਾਣਦਾ ਉੱਥੇ ਮੰਗਣਾ ਸੌਖਾ ਏ ਪਰ ਜਾਣਨ ਵਾਲਿਆਂ ਸਾਹਮਣੇ ਔਖਾ। ਤੀਜਾ ਕਹਿਣ ਲੱਗੇ ਆਪਣੇ ਘਰੋਂ ਮੰਗਣਾ ਸ਼ੁਰੂ ਕਰਨਾ ਏ ਤੇ ਗਲੀ ਚ ਬੈਠ ਕੇ ਪ੍ਰਸ਼ਾਦ ਛਕਣਾ ਏ। ਸੱਤ ਬਚਨ ਜਦੋਂ ਗਏ, ਆਵਾਜ਼ ਦਿੱਤੀ ਤੇ ਘਰ ਵਾਲੀ ਨੇ ਜਦੋਂ ਫਕੀਰ ਜਾਣ ਕੇ ਪ੍ਰਸ਼ਾਦਾ ਲਿਆਂਦਾ ਤੇ ਵੇਖ ਕੇ ਭੁੱਖਾ ਮਾਰ ਕੇ ਰੋ ਪਈ, ਨਹੀਂ ਇਹ ਤਾਂ ਮੇਰਾ ਪਤੀ ਏ। ਕਹਿਣ ਲੱਗੀ ਤੁਸੀਂ ਅੰਦਰ ਆ ਕੇ ਪ੍ਰਸ਼ਾਦ ਛਕੋ, ਤੁਸੀਂ ਮੰਗਤਿਆਂ ਵਾਂਗੂ ਕਿਉਂ ਬਾਹਰ ਖਲੋਤੇ ਹੋ। ਕਹਿਣ ਲੱਗੇ ਸਵਾਲ ਮੰਗਤੇ ਦਾ ਤੇ ਘਰ ਦਾ ਨਹੀਂ, ਜਿਹਦੇ ਹੁਕਮ ਵਿੱਚ ਤੁਰ ਕੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਦਾ ਹੁਕਮ ਏ। ਬਾਜ਼ਾਰ ਵਿੱਚ ਖਲੋ ਕੇ ਮੰਗ ਕੇ ਹੱਥ ਤੇ ਰੱਖ ਕੇ ਰੋਟੀ ਖਾਣੀ ਏ। ਉਸ ਨੇ ਹਰ ਕੀਲਾ ਵਰਤ ਲਿਆ, ਰੋਕ ਕੇ ਤਰਲੇ ਕਰਕੇ ਉਹ ਆਖਿਆ ਕੁਝ ਵੀ ਕਰ, ਰਿਸ਼ਤੇ ਉਹ ਪੁਰਾਣੇ ਸਨ, ਹੁਣ ਮੈਂ ਕਿਸੇ ਦਾ ਗੁਲਾਮ ਖੋ ਕੇ ਆਇਆ। ਇੱਕ ਬੇਨਤੀ ਕਰਾਂ ਛੋਟੀ ਜਿਹੀ, ਆਪ ਜੀ ਸੂਝਵਾਨ ਸਾਹਿਬ ਦੀਆਂ ਬਾਤਾਂ ਸੁਣ ਆਇਓ, ਇੱਥੇ ਵੀ ਤੇ ਦੇਸ਼ ਪ੍ਰਦੇਸ਼ ਅੰਦਰ ਇਸ ਘਰ ਨਾਲ ਜੁੜ ਕੇ। ਇੱਕ ਸ਼ਬਦ ਦੇ ਨੌਕਰ, ਇੱਕ ਹੁੰਦਾ ਗੁਲਾਮ। ਸਤਿਗੁਰੂ ਜੀ ਨੌਕਰ ਨਹੀਂ ਸਾਨੂੰ ਬਣਨ ਲਈ ਕਹਿੰਦੇ, ਕਹਿੰਦੇ ਗੁਲਾਮ ਬਣ ਜਾਓ, ਛੇਤੀ ਗੱਲ ਬਣ ਜਾਏਗੀ। ਨੌਕਰ ਤੇ ਗੁਲਾਮ ਵਿੱਚ ਕੀ ਫਰਕ ਏ? ਨੌਕਰੀ ਜਿਤਨੇ ਘੰਟੇ ਕਰਾਂਗੇ ਉਹਦੇ ਪੈਸੇ ਮਿਲਦੇ ਨੇ। ਨੌਕਰੀ ਕਰਨ ਵਾਲਾ ਆਦਮੀ ਜਿਹੜਾ ਏ ਉਹਦੀ ਕੁਝ ਆਪਣੀ ਵੀ ਮਰਜ਼ੀ, ਉਹ ਕਹਿੰਦਾ ਮੈਨੂੰ ਆਹ ਕਾਇਦਾ ਕਾਨੂੰਨ ਵਿੱਚ ਹੁਕਮ ਕਰ, ਇਹਦੇ ਤੋਂ ਬਾਹਰ ਕਰੇਗਾ ਮੈਂ ਉਲਟਾ ਤੇਰੇ ਤੇ ਕੇਸ ਕਰ ਦਿਆਂਗਾ। ਉਹਦੇ ਕੋਲ ਹੱਕ ਕਹਿਣ, ਉਹ ਮਰਜ਼ੀ ਨਾਲ ਛੁੱਟੀ ਵੀ ਕਰ ਸਕਦਾ ਹੈ, ਮਰਜ਼ੀ ਨਾਲ ਗੁਰੂ ਕੇ ਪਿਆਰਿਓ ਉਹ ਆਪਣੇ ਵੱਡਿਆਂ ਦੇ ਸਾਹਮਣੇ ਕੁਝ ਆਪਣੀ ਰਾਏ ਵੀ ਪੇਸ਼ ਕਰ ਸਕਦਾ ਏ, ਪਾਕੀ ਵੀ ਹੋ ਸਕਦਾ ਏ, ਵਿਰੋਧ ਤਾਂ ਵੀ ਹੋ ਜਾਂਦੀ ਏ, ਨੌਕਰੀ ਤਾਂ ਵੀ ਚੱਲਦੀ ਰਹਿੰਦੀ, ਕੁਝ ਸਬਾਬ ਪਾ ਕੇ ਸਿਫਾਰਿਸ਼ਾਂ ਕੌਣ। ਪਰ ਗੁਲਾਮ ਕੀ ਹੈ? ਸਾਹਿਬ ਕਹਿੰਦੇ ਨੇ ਜਿਹੜਾ ਗੁਲਾਮ ਇਹਨਾਂ ਦੀ ਆਪਣੀ ਮਰਜ਼ੀ ਨਹੀਂ ਚੱਲਣੀ। ਗੁਲਾਮ ਕਦੇ ਕਹੇਗਾ ਅੱਜ ਠੰਡ ਜ਼ਿਆਦੀ ਏ, ਮੈਂ ਏਦਾਂ ਦਾ ਕੱਪੜਾ ਹੀ ਪਾਲਣਾ ਅੱਜ ਗਰਮੀ ਏ, ਅੱਜ ਮੈਂ ਨਹੀਂ ਬਾਹਰ ਧੁੱਪੇ ਕੰਮ ਕਰਨਾ। ਗੁਲਾਮ ਥੋੜੀ ਕਵੇਗਾ ਮੇਰਾ ਆ ਖਾਣ ਨੂੰ ਜੀ ਕਰਦਾ, ਪੀਣ ਨੂੰ, ਆਰਾਮ ਕਰਨ ਨੂੰ ਨਹੀਂ। ਗੁਰੂ ਕੇ ਪਿਆਰਿਓ ਉਹਦਾ ਤੇ ਮਤਲਬ ਏ ਜੋ ਉਹਦੇ ਮਾਲਕ ਨੇ ਕਹਿਣਾ ਉਹਨੂੰ ਬਸ ਉਹਨੂੰ ਕਰਨਾ ਹੀ ਪਵੇਗਾ। ਉਹਦੀ ਆਪਣੀ ਸੋਚ, ਆਪਣੀ ਸਿਆਣਪ, ਆਪਣੀ ਮਤ ਨੇ ਨਹੀਂ ਵਿਚਲੇ ਸਨ ਆਉਣਾ। ਤੇ ਸਾਹਿਬ ਕਹਿੰਦੇ ਜੇ ਕਿਧਰੇ ਗੁਰੂ ਨਾਨਕ ਸਾਹਿਬ ਦੇ ਹੁਕਮ ਬਚਨ ਦੇ ਗੁਲਾਮ ਬਣ ਜਾਈਏ ਤੇ ਗੁਲਾਮ ਕਦੇ ਮਰਜ਼ੀ ਛੋੜਾ ਕਰਦੇ ਨੇ ਵੀ ਅਜੇ ਮੈਂ ਅੰਮ੍ਰਿਤ ਛਕਣ ਨੂੰ ਜੀ ਨਹੀਂ ਜੇ ਮੇਰਾ ਕਰਦਾ, ਤੂੰ ਗੁਲਾਮ ਤੇ ਨਾ ਹੋਇਆ। ਗੁਰੂ ਤੈਨੂੰ ਅੰਮ੍ਰਿਤ ਦੇਵੇ ਤੇ ਉਹ ਵੀ ਅਜੇ ਤੇਰਾ ਜੀ ਨਹੀਂ ਕਰਦਾ, ਔਰ ਵੇਖ ਖਾਣ ਲਈ ਤੇ ਤੂੰ ਤਿਆਰ ਹੋ ਜਾਣਾ ਕਿਸੇ ਵਿਅਕਤੀ ਦੇ ਕਹਿਣ ਦੇ। ਸਾਹਿਬ ਕਹਿੰਦੇ ਨੇ ਤੂੰ ਨਿਤਨੇਮ ਕਰਿਆ ਕਰ, ਸੋਚਾਂਗਾ, ਗੁਲਾਮ ਨਹੀਂ ਖੋਇਆ। ਪਰ ਇਹ ਕਹਾਣੀ ਰੱਬ ਦੇ ਘਰ ਦੀ, ਪਿਆਰੋ ਜਿਹਨਾਂ ਜੱਗ ਜਿੱਤਣਾ, ਮਨ ਜਿੱਤਣਾ, ਉਹਨਾਂ ਨੂੰ ਹੁਕਮ ਦੇ ਸਾਹਮਣੇ ਝੁਕਾਉਣਾ ਪੈਂਦਾ ਸਿਰ। ਉਹ ਤਾਂ ਕਹਿੰਦੇ ਫੁਰਮਾਨ ਤੇਰਾ, ਸਾਹਿਬਾ ਤੇਰਾ ਹੁਕਮ, ਤੇਰਾ ਫੁਰਮਾਨ ਜਦੋਂ ਆਵੇ ਉਹਨੂੰ ਮੈਂ ਕਿਵੇਂ ਲਵਾਂਗਾ? ਕਹਿੰਦੇ ਫੁਰਮਾਨ ਤੇਰਾ, ਸਿਰੇ ਉੱਪਰ ਸਿਰ ਉੱਪਰ ਪ੍ਰਵਾਨ, ਫਿਰ ਨਾ ਕਰਤ ਵਿਚਾਰ। ਉਹਦੇ ਤੇ ਵਿਚਾਰ ਕਾਦੀ? ਨੌਕਰ ਤੇ ਕਰੇਗਾ ਨੌਕਰੀ ਵਾਲਾ, ਪਰ ਗੁਲਾਮ ਥੋੜੀ ਵਿਚਾਰ ਕਰੇਗਾ, ਉਹਨੂੰ ਤੇ ਹੁਕਮੇ ਤੂੰ ਮੰਨਣਾ ਏ। ਸਾਹਿਬ ਕਹਿੰਦੇ ਰੱਬ ਦੀ ਮੇਰੇ ਸਤਿਗੁਰਾਂ ਦੀ ਗੁਲਾਮੀ ਨੂੰ ਪ੍ਰਵਾਨ ਕਰੀਏ। ਹੁਕਮੇ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ ਤੂੰ ਹੀ ਕਰੀਆ, ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ। ਬੰਦਾ ਗੁਲਾਮ ਸਾਹਿਬ ਰੋਸ ਤਰੋ ਕੇ ਪਿਆਰ, ਸਾਹਿਬ ਦੀ ਮਰਜ਼ੀ ਉਹ ਕੋਈ ਗੁੱਸੇ ਨਾਲ ਬੋਲੇ ਪਿਆਰ ਨਾਲ ਬੋਲੇ। ਜਦੋਂ ਗੁਲਾਮ ਨਹੀਂ ਕਦੇ ਕਹਿ ਸਕਦਾ ਤੁਸੀਂ ਗੁੱਸੇ ਨਾਲ ਬੋਲੇ ਹੋ ਤੇ ਮੈਂ ਨਹੀਂ ਕਾੜੀ ਗੁਲਾਮੀ ਕਰਨੀ ਪਿਆਰਿਓ, ਨਹੀਂ। ਹਜ਼ੂਰ ਕਹਿੰਦੇ ਨਾਮ ਤੇਰਾ, ਗੁਲਾਮ ਦਾ ਇੱਕ ਚੀਜ਼ ਨਾਲ ਪਿਆਰ ਹੈ, ਸਿੱਖ ਗੁਲਾਮ ਦਾ ਉਹਦੇ ਨਾਮ ਨਾਲ। ਆਧਾਰ ਮੇਰਾ, ਮੇਰੀ ਜ਼ਿੰਦਗੀ ਦਾ ਆਧਾਰ ਹੈ, ਜੋ ਫੁੱਲ ਜਈ ਕਹਿਨਾਰ। ਫੁੱਲ ਕਮਲ ਦਾ ਫੁੱਲ ਨੂੰ ਪਾਣੀ ਚਾਹੀਦਾ ਹੈ, ਸਾਡੀ ਜ਼ਿੰਦਗੀ ਨੂੰ ਖੇਡਣ ਲਈ ਨਾਮ ਚਾਹੀਦਾ ਹੈ। ਹਜ਼ੂਰ ਦੇ ਬਚਨ ਨੇ ਪਿਆਰਿਓ, ਸਹਿਬ ਕਹਿੰਦੇ ਕਹੇ ਕਬੀਰ ਗੁਲਾਮ ਕਰਤਾ ਜੀ ਆਏ ਭਾਵੇਂ ਮਾਰ। ਮੈਂ ਗੁਲਾਮ ਹੋ ਗਿਆ ਜੀ, ਮਾਰ ਲੋ ਰੱਖ ਲੋ। ਜਿਨ੍ਹਾਂ ਨੇ ਮਨ ਜਿੱਤਣਾ ਏ ਉਹਨਾਂ ਨੇ ਸਾਹਮਣੇ ਦੁਨੀਆਂ ਨਹੀਂ ਰੱਖਣੀ, ਕੇਵਲ ਸਤਿਗੁਰੂ ਜੀ ਦਾ ਹੁਕਮ ਰੱਖਣਾ ਏ। ਜੱਗ ਜਿੱਤ ਜਾਣਗੇ, ਤੁਸੀਂ ਆਖੋਗੇ ਕਿਵੇਂ ਪਤਾ ਲੱਗੇਗਾ, ਤੁਸੀਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਬੈਠ ਜਾ ਆ ਜੇ ਉਹਦੇ ਹੁਕਮ ਨੂੰ ਮੰਨ ਕੇ। ਸਾਰੀ ਦੁਨੀਆ ਆਮ ਮਨੁੱਖ ਤਾਂ ਕੀ ਰਾਜੇ, ਵੱਡੇ ਵੱਡੇ ਆਗੂ ਤੁਹਾਡੇ ਚਰਨਾਂ ਵਿੱਚ ਖਲੋ ਕੇ ਆਖਣਗੇ ਇੱਕ ਤਾਂ ਜ਼ੁਬਾਨ ਤੋਂ ਬਚਨ ਕਰੋ ਮੇਰੇ ਕਾਰਜ ਰਾਸ ਹੋ ਜਾਣ। ਗੁਰੂ ਕੇ ਪਿਆਰਿਓ, ਉਹਨਾਂ ਨੂੰ ਕਹਿਣਾ ਨਹੀਂ ਪੈਂਦਾ, ਵੋਟਾਂ ਨਹੀਂ ਲੈਣੀਆਂ ਪੈਂਦੀਆਂ, ਨੋਟ ਨਹੀਂ ਖਿਲਾਰਨੇ ਪੈਂਦੇ। ਉਹਨਾਂ ਨੂੰ ਤਾਂ ਆਪਣੇ ਅੰਦਰ ਨੂੰ ਸਾਹਿਬਾਂ ਦੇ ਚਰਨਾਂ ਨਾਲ ਜੋੜਨਾ ਪੈਂਦਾ ਏ। ਗੁਰੂ ਸਵਾਰਿਓ, ਮੈਂ ਥੋੜਾ ਹੋਰ ਸੰਖੇਪ ਵਿੱਚ ਇੱਕ ਬਚਨ ਸਾਂਝਾ ਕਰਨਾ ਚਾਹੁੰਦਾ। ਸਾਹਿਬ ਦੱਸਦੇ ਨੇ ਜੇ ਇੱਕ ਜਗ੍ਹਾ ਬਚਨ ਕਰਨਗੇ ਨਾ ਭਾਈ ਜੱਗ ਜਿੱਤਣਾ ਏ ਨਾਮ ਨਾਲ ਕਾਰਜ ਸਿੱਧ ਹੋਣਾ ਹੈ, ਤੇ ਦੂਜੀ ਜਗ੍ਹਾ ਤੇ ਨਾ ਪੂਰਾ ਵਿਸਤਾਰ ਕਰ ਦੇਣਗੇ ਸਤਿਗੁਰੂ ਜੀ, ਕਿਉਂਕਿ ਸਾਨੂੰ ਕਿਸੇ ਗੱਲ ਦਾ ਭੁਲੇਖਾ ਨਾ ਰਵੇ। 1185 ਅੰਗ ਤੇ ਗ੍ਰੀਕ ਅਨੁਵਾਦ ਪੰਚਮ ਪਿਤਾ ਦਾ ਬਚਨ ਏ। ਹਜ਼ੂਰ ਕਹਿੰਦੇ ਨੇ ਆਓ ਤੁਹਾਨੂੰ ਜੀਵਨ ਦੀ ਬਾਕੀ ਜਿੱਤਣ ਦੀ ਜਾਤ ਦੱਸੀਏ। ਜੱਗ ਜਿੱਤਣਾ, ਮਨ ਜਿੱਤਣਾ, ਆਪਣੇ ਆਪ ਨੂੰ ਜਿੱਤਣਾ, ਇਹ ਤੁਹਾਨੂੰ ਜਾਤ ਦੱਸੀਏ। ਹਾਂਜੀ ਦੱਸੋ, ਥੋੜਾ ਜਿਹਾ ਤੁਸੀਂ ਹੋਰ ਧਿਆਨ ਵਧੇਰੇ ਕਰਨਾ ਤਾਂ ਕਿ ਆਪਾਂ ਥੋੜੇ ਜਿਹੇ ਸਮੇਂ ਵਿੱਚ ਉਹ ਵੱਡਾ ਬਚਨ ਵਿਚਾਰ ਸਕੀਏ। ਹਜ਼ੂਰ ਕਹਿੰਦੇ ਖੂਹੇ ਇਕੱਤਰ ਮਿਲੋ ਮੇਰੇ ਭਾਈ, ਡੁੱਬਦਾ ਦੂਰ ਕਰੋ ਲਿਵ ਲਾਏ। ਖੂਹੇ ਇਕੱਤਰ, ਆਮ ਤੌਰ ਤੇ ਅਸੀਂ ਅਰਥ ਇਹ ਕਰਦੇ ਹਾਂ ਨਾ ਵੀ ਰਲ ਕੇ ਬੈਠੋ ਜੀ, ਆਪਸ ਵਿੱਚ ਝਗੜੋ ਨਾ, ਦੁਬਿਧਾ ਦੂਰ ਕਰੋ, ਨਹੀਂ। ਥੋੜਾ ਜਿਹਾ ਹੋਰ ਇਹਨੂੰ ਵੇਖੋ, ਗੱਲ ਪਰਮੇਸ਼ਰ ਦੀ ਚੱਲ ਰਹੀ ਏ, ਜੀਵਨ ਦੀ ਬਾਜੀ ਜਿੱਤਣ ਦੀ ਚੱਲ ਰਹੀ ਏ। ਹਜ਼ੂਰ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਅੰਦਰ ਜਿਹੜਾ ਖਿੰਡਿਆ ਹੋਏ ਆਏ ਨਾ ਸੁਰਤੀ ਬਿਰਤੀ ਕਈ ਪਾਸੇ, ਇਹਨੂੰ ਹਰ ਪਾਸੇ ਤੋਂ ਰੋਕ ਕੇ ਲਿਆ ਕੇ ਆਪਣੇ ਅੰਦਰ ਇਕੱਠਾ ਹੋ ਜਾ, ਇੱਕ ਹੋ ਜਾ, ਦੂਜਾ ਕੋਈ ਫੁਰਨਾ ਤੇ ਖਿਆਲ ਨਾ ਰਵੇ। ਕਹਿਣ ਲੱਗੇ ਤੂੰ ਇੱਕ ਹੋਏਗਾ ਨਾ ਮਿਲੋ ਮੇਰੇ ਭਾਈ, ਤੂੰ ਮੈਨੂੰ ਮਿਲ ਸਕੇਗਾ। ਰੱਬ ਵੀ ਕੈਸਾ ਏ, ਕਹਿੰਦਾ ਸਾਰਿਆਂ ਦੇ ਸਾਹਮਣੇ ਤੇ ਸਾਰਿਆਂ ਦੇ ਨਾਲ ਵੀ ਤੁਹਾਨੂੰ ਮਿਲਣਾ, ਕੱਲੇ ਕੱਲੇ ਨੂੰ ਮਿਲਾਂਗਾ। ਜਦੋਂ ਵੀ ਮਿਲਦਾ ਪਰਮੇਸ਼ਰ ਕੱਲਿਆਂ ਨੂੰ ਮਿਲਦਾ ਏ। ਪਤਾ ਜੀ ਨਾ ਵੀਰ ਦਾਤੂ ਏ ਗੁਰੂ ਅੰਗਦ ਸਾਹਿਬ ਜੀ ਦਾ ਜਾਇਆ, ਵੀਰ ਏ ਬੀਬੀ ਅਮਰੋ ਦੀ ਭੈਣ ਏ, ਮਾਂ ਖੀਬ ਜੀ ਦੀ ਜਾਈ, ਪਿਆਰਿਓ ਬੱਚੀ ਏ ਮਾਂ ਖੀਬ ਜੀ ਦਾ ਹੀ ਜਾਇਆ, ਪੁੱਤਰ ਏ ਬਾਬਾ ਦਾਤੂ, ਭੈਣ ਭਰਾ ਨੇ। ਦਾਤੂ ਨੂੰ ਗੁਰੂ ਅਮਰਦਾਸ ਪਿਤਾ ਜੀ ਵਿੱਚੋਂ ਕੋਈ ਉਪਰਾਪਾ ਨਜ਼ਰ ਆ ਰਿਹਾ, ਖਜੂਰ ਦੇ ਪਵਿੱਤਰ ਸਰੂਪ ਨੂੰ ਠੁੱਡਾ ਮਾਰਦਾ ਏ। ਉਹ ਤਾਂ ਠੁੱਡਾ ਮਾਰ ਕੇ ਤਖਤ ਤੋਂ ਡੇਗਦਾ ਏ, ਪਰ ਉਹਦੀ ਸੱਕੀ ਭੈਣ ਬੀਬੀ ਅਮਰੋ ਉਹਨੂੰ ਗੁਰੂ ਅਮਰਦਾਸ ਪਿਤਾ ਮਹਾਰਾਜ ਗੁਰੂ ਕੇ ਪਿਆਰਿਓ ਕਿਸ ਰੂਪ ਵਿੱਚ ਉਹ ਨਜ਼ਰ ਆਏ, ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ। ਵੀਰ ਤਾਂ ਤਖਤ ਤੋਂ ਬੈਠਿਆਂ ਨੂੰ ਵੀ ਡੇਗਦਾ ਏ, ਪਰ ਭੈਣ ਨੇ ਸ਼ਬਦ ਸੁਣਾ ਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਪਿਤਾ ਦੇ ਘਰ ਪਹੁੰਚਾਇਆ। ਉਹ ਜੋੜਦੀ ਏ ਉਹ ਤੋੜਦੇ ਨੇ, ਇਕੱਠਿਆਂ ਨਹੀਂ ਮਿਲਦਾ ਪਰਮੇਸ਼ਰ ਕਿਸੇ ਨੂੰ। ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਨਾ ਕਬੀਰ ਸਾਧੂ ਕੋ ਮਿਲਣੇ ਜਾ ਕੇ ਸਤਿਗੁਰੂ ਨੂੰ ਮਿਲਣ ਜਾਓ ਨਾ, ਤੇ ਕਹਿੰਦੇ ਸਾਥ ਨਾ ਲੀਜੈ ਕੋਈ, ਤੇ ਤੁਸੀਂ ਕਹੋਗੇ ਨਾਲੇ ਕਹਿੰਦੇ ਸੰਗਤ ਨੂੰ ਪ੍ਰੇਰਿਆ ਕਰੋ, ਵੱਧ ਤੋਂ ਵੱਧ ਸੰਗਤਾਂ ਨੂੰ ਲਿਆਓ, ਇਹਦੇ ਵਰਗਾ ਪੁੰਨ ਕੋਈ ਨਹੀਂ। ਤੇ ਨਾਲੇ ਸਤਿਗੁਰੂ ਜੀ ਕਹਿੰਦੇ ਕੱਲਿਆਂ ਆਇਆ ਜੇ ਕਿਸੇ ਨੂੰ ਨਾਲ ਲੈ ਕੇ ਜੇ, ਬਾਹਰ ਦੀ ਕਹਾਣੀ ਨਹੀਂ। ਬਾਹਰੋਂ ਤਾਂ ਸਾਹਿਬ ਕਹਿੰਦੇ ਆਵੋ ਸੰਤ ਮਿਲੋ ਮੇਰੇ ਭਾਈ, ਰਲ ਕੇ ਭਾਈ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ ਰਲ ਕੇ ਅੰਦਰੋਂ। ਕਹਿੰਦੇ ਜਦੋਂ ਅੰਦਰ ਦਾ ਸਫ਼ਰ ਸ਼ੁਰੂ ਹੋਣਾ ਹੈ ਨਾ, ਉਦੋਂ ਤੇਰੀ ਸੁਰਤੀ ਬਿਰਤੀ ਨਾਲ ਸਿਆਣਪਾਂ ਵਿਕਾਰ ਖਿਆਲ ਇਹ ਨਾ ਹੋਣ, ਤੂੰ ਕੱਲਾ ਪੋਵੇਂ, ਕੋਈ ਦੂਜਾ ਨਹੀਂ ਚਾਹੀਦਾ। ਤੇ ਕਹਿੰਦੇ ਜਦੋਂ ਤੁਰੇਗਾ ਨਾ, ਫਿਰ ਪਾਛੇ ਪਾਉ ਨਾ ਦੀਜੀਏ, ਆਗੇ ਕੋਏ ਸੋ ਕੋਏ, ਜੋ ਮਰਜ਼ੀ ਹੋਵੇ ਪਿੱਛੇ ਨਾ ਕਦਮ ਰੱਖੀ। ਇੱਥੇ ਬਚਨ ਸੀ ਕੋਏ ਇਕੱਤਰ ਮਿਲੋ ਮੇਰੇ ਭਾਈ, ਅੰਦਰੋਂ ਇਕੱਠਾ ਕੋ ਮਿਲਾਪ ਹੋਏਗਾ, ਦੁਬਦਾ ਦੂਰ ਕਰੋ। ਜਿਹੜੀ ਅੰਦਰ ਦੁਬਦਾ ਏ ਨਾ, ਕੁਰੇ ਮਿਲੇਗਾ ਨਾ ਮਿਲੇਗਾ, ਆ ਕਾਰਜ ਹੋਏਗਾ ਤੇ ਨਾ ਹੋਏਗਾ, ਕਹਿੰਦੇ ਤੂੰ ਲਿਵ ਲਾਣੀ ਸ਼ੁਰੂ ਕਰ ਤੇ ਦੁਬਦਾ ਛੱਡ ਦੇ। ਹਰ ਨਾਮੇ ਤੇ ਕੋਵੋ ਜੋੜੀ, ਦੁਨੀਆਂ ਦੀਆਂ ਜੋੜੀਆਂ ਬਣਦੀਆਂ ਪਤੀ ਪਤਨੀ ਦੀਆਂ, ਦੋ ਵੀਰ ਦੀ ਆਪਸ ਵਿੱਚ ਮਿੱਤਰਤਾਈ ਦੀਆਂ। ਸਾਹਿਬ ਕਹਿੰਦੇ ਜੇ ਜ਼ਿੰਦਗੀ ਦੀ ਬਾਜ਼ੀ ਜਿੱਤਣੀ ਨਾ, ਤੇ ਵਾਹਿਗੁਰੂ ਦੇ ਨਾਮ ਨਾਲ ਜੋੜੀ ਬਣਾ ਲਓ। ਇੱਕ ਤੂੰ ਹੋਵੇ ਤੇ ਇੱਕ ਉਹਦਾ ਨਾਮ ਹੋਵੇ, ਇਹ ਜੋੜੀ ਸਦਾ ਹੀ ਜੁੜੀ ਰਹੇ, ਰਾਤ ਨੂੰ ਵੀ ਦਿਨੇ ਵੀ, ਦੇਸ਼ ਪ੍ਰਦੇਸ਼ ਦੇ ਅੰਦਰ। ਕਹਿੰਦੇ ਇਹ ਜੋੜੀ ਅੰਦਰੋਂ ਬਣਾਓ, ਗੁਰਮੁਖ ਬੈਸੋ ਸਫਾ ਵਿਛਾਏ, ਸਫਾ ਵਿਛਾਣੀ ਪਿਆਰਿਓ, ਥੱਲੇ ਕੋਈ ਵਿਛਾਣਾ, ਪਰ ਇੱਥੇ ਅਰਚੇ ਸਤਿਗੁਰੂ ਦੇ ਸਨਮੁਖ ਹੋ ਕੇ ਐਕੋ ਜੀ ਸਫਾ ਵਿਛਾ ਕੇ ਬੈਠ ਜਾਈਏ, ਸਿਦਕ ਦੀ ਸਫਾ, ਭਰੋਸੇ ਦੀ, ਭਾਈ ਦਾਤਿਆਂ ਹੁਣ ਮੈਂ ਤੇਰੇ ਦਰ ਤੇ ਸਿਦਕ ਨਾਲ ਬੈਠ ਗਿਆ ਵਾ, ਜੋ ਮਰਜ਼ੀ ਮੈਨੂੰ ਘਾਲਟਾ ਘਾਲਣੀ ਪਵੇ, ਮੈਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਣਦੀ ਹੈ। ਇਨ ਵਿਦ ਪਾਸਾ ਢਾਲੋ ਵੀਰ, ਮੇਰੇ ਵੀਰੋ ਦੁਨੀਆਂ ਦੇ ਆਖੇ ਨਾ ਲੱਗੋ, ਇਹ ਪਾਸਾ ਢਾਲੋ ਜਿਧਰ ਸਤਿਗੁਰੂ ਜੀ ਤੋਰ ਰਹੇ ਨੇ। ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਕਹਿਣ ਲੱਗੇ ਪੀਰ, ਤੁਸੀਂ ਗੁਰੂ ਦੇ ਆਖੇ ਲੱਗ ਕੇ ਨਾਮ ਨਾਲ ਜੁੜ ਜਾਓ, ਅੰਤ ਤੱਕ ਕੋਈ ਪੀੜ ਨਹੀਂ ਇਹ ਲੱਗਣੀ, ਅੰਤ ਵੇਲੇ ਸੁਰਖਰੁਖ ਹੋ ਕੇ ਜਾਵਾਂਗੇ। ਹਜ਼ੂਰ ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਕਰ ਪਿਆਰੀ। ਕਹਿੰਦੇ ਬੜੀ ਸੋਹਣੀ ਖੇਡ ਜੇ ਜਿਹੜੀ ਇਹ ਵਾਹਿਗੁਰੂ ਨੇ ਸਾਨੂੰ ਖਿਡਾਈ ਹੈ। ਪਰਸੋਂ ਭੋਗ ਸਮੇਂ ਇਸ਼ਾਰਾ ਕਰਕੇ ਗਿਆ ਸਾਂ, ਕੁਦਰਤੀ ਸਾਹਿਬਾਂ ਨੇ ਫਿਰ ਉਹ ਬਚਨ ਲਿਆਂਦੇ ਨੇ, ਅਸੀਂ ਖੇਡ ਖੇਡਣੀ ਆਪਣੇ ਮਨ ਨਾਲ, ਮਨ ਨੇ ਸਾਨੂੰ ਖਰਾਉਣਾ ਏ, ਅਸੀਂ ਮਨ ਨੂੰ ਖਰਾਉਣਾ ਏ। ਇਹ ਕਹਿੰਦਾ ਵੀ ਮੈਂ ਤੈਨੂੰ ਗੁਲਾਮ ਬਣਾਉਣਾ ਏ। ਸਾਹਿਬ ਕਹਿੰਦੇ ਨੇ ਤੂੰ ਮੇਰੇ ਸ਼ਬਦ ਨਾਲ ਜੁੜ ਕੇ ਰਹੀ, ਮੈਂ ਤੇਰਾ ਇਹਨੂੰ ਗੁਲਾਮ ਬਣਾਵਾਂਗਾ। ਜਿਸ ਦਿਨ ਮਨ ਗੁਲਾਮ ਹੋ ਗਿਆ, ਉਦੋਂ ਸਾਰੀ ਦੁਨੀਆਂ ਵੀ ਤੁਹਾਡੀ ਗੁਲਾਮੀ ਕਰੇਗੀ। ਤੇ ਕਹਿੰਦੇ ਦੇ ਲਈ ਲੋਕ ਚੌਪੜ ਖੇਡਦੇ ਨੇ, ਤੁਸੀਂ ਜਿਹੜੇ ਕਰਮ ਧਰਮ ਦੇ ਕਰਮ ਕਰਦੇ ਹੋ ਨਾ, ਇਹ ਚੌਪੜ ਏ, ਉੱਚੇ ਆਚਰਣੀਆਂ ਵਿੱਚ ਨੇ ਨਰਦਾਂ। ਵਿਕਾਰਾਂ ਨੂੰ ਜਿੱਤਣਾ ਐਸੀ ਖੇਲ ਕਰ ਪਿਆਰੀ ਜੀ, ਕਿਵੇਂ ਜਿੱਤਾਂਗੇ? ਹੁਣ ਉਹਨੂੰ ਸੌਖਾ ਕਰਨ ਲੱਗੇ ਨੇ, ਕਹਿੰਦੇ ਉੱਠ ਇਸ਼ਨਾਨ ਕਰੋ ਪ੍ਰਭਾਤੇ। ਕਿੱਡੇ ਪਿਆਰੇ ਤੇ ਸਿੱਧੇ ਬਚਨ ਨੇ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਕਰ ਆਰਾਦੇ, ਵਿਕੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸਤੀ ਕਰ ਜਾਤੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ, ਸੋਣਾ ਤੇ ਤਾਂ ਵੀ ਉਹਨੂੰ ਆਰਾਧਣਾ। ਕਹਿੰਦੇ ਮੇਰਾ ਸਤਿਗੁਰੂ ਵਿਖੜੇ ਥਾਵਾਂ ਤੋਂ ਲੰਘਾਏਗਾ, ਕਦੇ ਵਿਖੜਾ ਸਮਾਂ ਆਉਣ ਨਹੀਂ ਦੇਣਗੇ, ਸੁੱਖ ਨਾਲ ਘਰ ਜਾਵੋਗੇ, ਇਹਨਾਂ ਘਰਾਂ ਵਿੱਚ ਵੀ ਤੇ ਉਸ ਘਰ ਵੱਲ ਵੀ। ਬਚਨ ਏ, ਹਰ ਆਪੇ ਖੇਲ ਹੈ, ਆਪੇ ਦੇਖ ਹੈ, ਹਰ ਆਪੇ ਰਚਨ ਰਚਾਇਆ, ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਘਰ ਆਇਆ। ਜਿਣ ਦਰ ਚ ਜਿੱਤ ਕੇ, ਕਹਿੰਦੇ ਜਿਹੜੇ ਇਸ ਤਰ੍ਹਾਂ ਨਾਲ ਨਾ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਜਿਹੜੇ ਬੰਦੇ ਨਰ ਜੀਵ ਆਤਮਾਵਾਂ ਖੇਲਣਗੀਆਂ ਨਾ, ਉਹ ਜਿੱਤ ਕੇ ਬਾਜੀ ਇਸ ਦੁਨੀਆਂ ਤੋਂ ਆਪਣੇ ਨਿਜ ਘਰ ਤੋਂ ਜਾਣਗੇ। ਗੁਰੂ ਸਵਾਰਿਓ, ਇਸ ਲਈ ਆਓ ਅੱਜ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਧਿਆਨ ਵਿੱਚ ਲਿਆਈਏ। ਅਸੀਂ ਜੱਗ ਜਿੱਤਣ ਆਏ ਸਾਂ, ਅਸੀਂ ਤਾਂ ਉਹਨਾਂ ਨਾਲ ਹੀ ਸਹਿਮਤ ਹੋ ਗਏ। ਉਹ ਵਿਰੋਧੀ ਸਨ, ਉਹ ਗੁਰੂ ਕੇ ਪਿਆਰੇ ਦੁੱਖ ਦੇਣ ਵਾਲੇ, ਅਸੀਂ ਉਹਨਾਂ ਨੂੰ ਖੁਸ਼ ਕਰਨ ਲੱਗ ਪਏ। ਤਾਂ ਹੀ ਤਾਂ ਸਾਰੀ ਜ਼ਿੰਦਗੀ ਖੁਸ਼ੀ ਸਾਡੇ ਜੀਵਨ ਚ ਆਉਂਦੀ ਨਹੀਂ। ਸਾਹਿਬ ਕਹਿੰਦੇ ਤੁਹਾਨੂੰ ਖੁਸ਼ੀ ਵਾਲਾ ਤਰੀਕਾ ਦੱਸਦੇ ਆ, ਨਾਮੇ ਕਾਰਜ ਸਿੱਧ ਹੈ। ਨਾਮ ਨਾਲ ਇਹ ਕਾਰਜ ਕੋਣਾ ਜੇ ਸਿੱਧ, ਤੇ ਜਦੋਂ ਹੋ ਗਿਆ ਫਿਰ ਉਹਦੀ ਰਜਾ ਵਿੱਚ ਕੁਝ ਵੀ ਹੋਵੇਗਾ ਨਾ, ਉਹ ਚੰਗਾ ਲੱਗੇਗਾ। ਲੱਗੇਗਾ ਨੀ, ਹੋਣਾ ਹੀ ਚੰਗਾ ਏ, ਫਿਰ ਕੋਈ ਮਾੜਾ ਰਹਿ ਨੀ ਜਾਣਾ ਜੀਵਨ ਦੇ ਅੰਦਰ।
ਗੁਰਮਤ ਮਤ ਚੱਲ ਹੈ, ਚਲਾਏ ਨਾ ਸਕੈ ਕੋਈ।
ਸਤਿਗੁਰੂ ਦੀ ਮਤ ਸਾਨੂੰ ਅੰਦਰੋਂ ਇਤਨਾ ਅਡੋਲ ਬਣਾ ਦਿੰਦੀ ਹੈ ਕਿ ਕੋਈ ਵੀ ਚਲਾਏ ਨਾ ਸਕੈ ਕੋਈ, ਭਾਵ ਕੋਈ ਡੁਲਾ ਨਹੀਂ ਸਕੇਗਾ ਪਿਆਰਿਓ, ਨਾ ਬਾਹਰੋਂ ਨਾ ਅੰਦਰੋਂ। ਐਂ ਜਿਵੇਂ ਸੁਮੇਰ ਪਰਬਤ ਅਡੋਲ ਏ, ਉਸੇ ਤਰ੍ਹਾਂ ਹੀ ਅੰਦਰ ਨਾਮ ਅਡੋਲ ਕਰ ਦੇਗਾ। ਹੁਣ ਤੇ ਅਡੋਲ ਨੀ ਨਾ, ਹੁਣ ਤੇ ਸਾਡੇ ਝੂਠੇ ਜੇ ਦਾਅਵੇ ਨੇ। ਇੱਕ ਦਿਨ ਪਿਆਰੇ ਰੋਜ਼ 1000 ਬਣਦਾ ਹੋ, 900 ਬਣ ਜਾਏ, ਡੋਲ ਜਾਂਗੇ, ਘਾਟੇ ਹੀ ਪਈ ਜਾ ਰਹੇ ਨੇ। ਰੋਜ਼ ਤੁਹਾਨੂੰ ਕੋਈ ਫਤਿਹ ਬੁਲਾਵੇ, ਇੱਕ ਦਿਨ ਨਾ ਬੁਲਾਵੇ, ਅੰਦਰ ਨਫ਼ਰਤ ਨਾਲ ਭਰ ਜਾਏਗਾ। ਇਹ ਵੀ ਕੋਈ ਬੰਦਾ ਮੈਨੂੰ ਅੱਜ ਫਤਿਹ ਨਹੀਂ ਬੁਲਾ ਕੇ, ਡੋਲਦੇ ਹਾਂ ਪਲ ਪਲ ਤੇ ਸਾਡਾ ਡੋਲਣਾ ਹੈ। ਪਰ ਜਦੋਂ ਕੋਈ ਅੰਦਰੋਂ ਹੋ ਜਾਏ ਉੱਚਾ, ਸਾਰੀ ਦੁਨੀਆ ਵਿਰੋਧ ਕਰੇ ਚਾਹੇ ਉਸਤਤ ਕਰੇ ਚੁਨਿੰਦਾ, ਉਹਦਾ ਅੰਦਰ ਡੋਲਦਾ ਤੇ ਹਿੱਲਦਾ ਨਹੀਂ। ਤੈ
ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ।
ਕਰਨ ਵਾਲਿਆਂ ਦਾ ਗੁਰੂ ਕੇ ਪਿਆਰਿਓ ਵਾਹਿਗੁਰੂ ਆਪ ਉਹਨਾਂ ਦੇ ਹਰ ਕਰਮ ਨੂੰ ਪ੍ਰਵਾਨ ਕਰਦਾ ਏ, ਉਹਨਾਂ ਦੇ ਕਾਰਜ ਸੁਖਾਵੇ ਸੋਹਣੇ ਹੋ ਜਾਂਦੇ ਨੇ। ਉਹਨਾਂ ਦਾ ਕੋਈ ਕਾਰਜ ਵਾਹਿਗੁਰੂ ਅਧੂਰਾ ਰਹਿਣ ਹੀ ਨਹੀਂ ਦਿੰਦਾ। ਕਹਿੰਦੇ ਭਗਤੀ ਕਰੋ, ਤੁਹਾਡੇ ਕਾਰਜ ਆਪਣੇ ਆਪ ਹੀ ਕਰਾਂਗੇ। ਨਹੀਂ ਤਾਂ ਕੱਲ ਵੀ ਗੁਰੂ ਕੇ ਪਿਆਰਿਓ ਗੁਰੂ ਕੀ ਸੰਗਤ ਵਿੱਚ ਕਿਧਰੇ ਬੇਨਤੀ ਕਰ ਰਿਹਾ ਸਾਂ, ਵੀ ਦੇਖੋ ਭਾਈ ਬੁੱਧੂ ਜੀ ਨੇ ਜਦੋਂ ਕਾਰਜ ਰਾਸ ਕਰਾਉਣਾ ਹੈ ਨਾ, ਭੱਠੀ ਲਾਈ ਇਹ ਭੱਠੀ ਆਵਾ ਪਕਾਣਾ ਏ। ਪਹਿਲਾਂ ਵੀ ਕਈ ਵਾਰ ਇਹਨੇ ਭੱਠੀ ਚਾੜੀ, ਇੱਟਾਂ ਪਿੱਲੀਆਂ ਨਿਕਲਣੀਆਂ, ਗਰੀਬ ਹੋ ਗਿਆ, ਕੰਗਾਲ ਜਾ ਹੋ ਰਿਹਾ ਏ। ਇਸ ਵਾਰੀ ਪਕੜ ਪਕੜਾ ਕੇ ਪੈਸਾ ਸਾਰਾ ਲਾਇਆ ਨਾ, ਜਦੋਂ ਇਹ ਕਹਿੰਦਾ ਹੁਣ ਇਸ ਤਰ੍ਹਾਂ ਨੀ ਗੱਲ ਕਰਨੀ, ਹੁਣ ਸਤਿਗੁਰੂ ਦੀ ਮਦਦ ਲਈਏ। ਆ ਗਏ ਇੱਥੇ ਧੰਨ ਗੁਰੂ ਅਰਜਨ ਪਿਤਾ ਜੀ ਦੇ ਚਰਨਾਂ ਵਿੱਚ। ਪਿਆਰਿਓ ਦੋ ਨੇ ਇਤਿਹਾਸ ਦੀਆਂ ਘਟਨਾ ਬਰਾਬਰ, ਆਵਾ ਪੱਕਣਾ ਇੱਟਾਂ ਪੱਕਣੀਆਂ ਕਿ ਸਿੱਖੀ ਪੱਕਣੇ। ਜਦੋਂ ਭਾਈ ਬੁੱਧੂ ਜੀ ਨੇ ਕਰਬ ਲਾਇਆ, ਆਵਾ ਵੀ ਚਾੜ ਲਿਆ, ਗੁਰੂ ਅਰਜਨ ਸਾਹਿਬ ਘਰ ਗਏ, ਨਾਲ ਸੰਗਤ ਗਏ, ਪ੍ਰਸ਼ਾਦ ਛਕਾਏ, ਛਕਣ ਤੋਂ ਬਾਅਦ ਅਰਦਾਸ ਕਰਨ ਲੱਗੇ। ਸਾਹਿਬ ਕਹਿੰਦੇ ਅਰਦਾਸ ਕਰੋ, ਹੁਣ ਦੇਖੋ ਨਾ ਸਤਿਗੁਰੂ ਜੀ ਨੇ ਆਪ ਬਚਨ ਕਰਕੇ ਕਾਰਜ ਰਾਸ ਕਰਨੇ ਨੇ, ਪਰ ਕਹਿੰਦੇ ਨਹੀਂ ਅਰਦਾਸ ਕਰੋ ਵਾਹਿਗੁਰੂ ਕੋਲ। ਸਾਨੂੰ ਸਿਖਾਉਣਾ ਹੈ ਨਾ ਪਿਆਰਿਓ, ਜੇ ਇਹ ਕਹਾਂਗੇ ਪਿਓ ਤੇ ਅੰਤਰ ਜਾਮੀ ਸਭੋ ਕੁਝ ਜਾਣਦਾ ਸੀ ਤੇ ਕੁਝ ਵੀ ਨੀ ਚੰਗੇ ਕਰਮ ਕਰਾਂਗੇ, ਜਾਣਦੇ ਨੀ ਮੇਰੇ ਸਮਰਾ ਚ ਗੁਰੂ ਸਾਰਾ ਕੁਝ, ਸਾਨੂੰ ਹੁਕਮ ਹੈ ਬਾਣੀ ਪੜ੍ਹਨੀ, ਅਰਦਾਸਾਂ ਕਰਨੀਆਂ। ਸਾਹਿਬ ਆਪ ਕਹਿੰਦੇ ਜੀ ਕੀ ਬਿਰਤਾ ਕੋਈ ਸੋ ਗੁਰ ਪੈ ਅਰਦਾਸ ਕਰ। ਇੱਕ ਇਹ ਵੱਖਰਾ ਵਿਸ਼ਾ ਏ, ਇੱਕ ਜਗ੍ਹਾ ਆਉਂਦੀ ਬੰਦਗੀ ਕਰਨ ਤੋਂ ਬਾਅਦ ਜਿੱਥੇ ਸਾਹਿਬ ਕਹਿੰਦੇ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆ ਗਏ ਕੀਚੇ ਅਰਦਾਸ। ਉੱਥੇ ਅਰਦਾਸਾਂ ਨੀ, ਉੱਥੇ ਜੀਵਨ ਹੀ ਅਰਦਾਸ ਬਣ ਜਾਂਦਾ ਏ, ਕੁਝ ਵੱਖਰਾ ਨੀ ਕਰਨਾ ਪੈਂਦਾ। ਖੈਰ ਭਾਈ ਬੁੱਧੂ ਜੀ ਦੇ ਘਰ ਸਿੱਖ ਅਰਦਾਸ ਕਰਦਾ ਏ, ਹੇ ਨਿਰੰਕਾਰ ਭਾਈ ਬੁੱਧੂ ਦਾ ਆਵਾ ਪੱਕ ਜਾਵੇ। ਬਾਹਰੋਂ ਆਵਾਜ਼ ਆਈ ਨਾ ਰੱਬਾ, ਇਹਦਾ ਆਵਾ ਕੱਚਾ ਹੀ ਰਵੇ, ਪੱਕਣਾ ਨੀ ਚਾਹੀਦਾ। ਕਹਿਣ ਲੱਗਾ ਭਾਈ ਬੁੱਧੂ, ਸਤਿਗੁਰੂ ਅਰਦਾਸ ਵਾਲੇ ਨੂੰ ਕਹਿੰਦੇ ਤੂੰ ਨਾ ਰੁਕ, ਐਵੇਂ ਕਿਸੇ ਨੇ ਕਹਿ ਦਿੱਤਾ ਹੋਏਗਾ। ਬੜੇ ਲੋਕ ਇਸ ਤਰ੍ਹਾਂ ਕਹਿੰਦੇ, ਕਹੀ ਜਾਂਦੇ। ਸਾਹਿਬ ਕਹਿੰਦੇ ਐਵੇਂ ਨਹੀਂ ਕਿਹਾ, ਕੋਈ ਕਾਰਨ ਬਣਿਆ ਏ। ਆਉਂਦਾ ਸੀ ਘਰ ਪ੍ਰਸ਼ਾਦਾ ਮੰਗਦਾ ਸੀ, ਅੰਦਰ ਵੜਨ ਨਾ ਦਿੱਤਾ, ਉਹਨੇ ਤਰਲੇ ਮਿਹਨਤਾਂ ਵੀ ਕੀਤੇ, ਉਹਦੇ ਅੰਦਰੋਂ ਇਹ ਬਚਨ ਨਿਕਲਿਆ ਭਈ ਨਿਰੰਕਾਰ ਦੇ ਬੰਦਿਆਂ ਨੂੰ, ਗਰੀਬਾਂ ਨੂੰ ਦੇਖ ਕੇ ਧੱਕੇ ਮਾਰ ਪਾ ਲਿਆ, ਤੇਰਾ ਕਾਰਜ ਰਾਸ ਕਿਵੇਂ ਹੋਵੇ। ਸਤਿਗੁਰੂ ਜੀ ਨੂੰ ਭਾਈ ਬੁੱਧੂ ਕਹਿੰਦਾ, ਸਤਿਗੁਰੂ ਐਕੋ ਜੇ ਤੇ ਕਈ ਲੋਕੀ ਬੋਲਦੇ ਨੇ, ਇਹਦੀ ਆਵਾਜ਼ ਨਾ ਸੁਣੋ, ਬਚਨ ਕਰ ਦਿਓ, ਆਵਾ ਪੱਕ ਜਾਵੇ। ਸਾਹਿਬ ਕੌੜੇ ਜੀ ਕਹਿੰਦੇ, ਭਾਈ ਬੁੱਧੂ ਤੈਨੂੰ ਪਤਾ ਨਹੀਂ ਜਿਹੜੇ ਸਤਿਗੁਰੂ ਜੀ ਨੂੰ ਪਿਆਰ ਕਰਦੇ, ਤੇਰੇ ਵਰਗੇ ਸਿੱਖ ਨਿਤਨੇਮ ਕਰਦੇ, ਸੇਵਾ ਸਿਮਰਨ ਕਰਦੇ, ਉਹਨਾਂ ਦੇ ਅਸੀਂ ਸਾਰੇ ਕਾਰਜ ਰਾਸ ਕਰਨੇ ਹੁੰਦੇ ਨੇ। ਤਾਂ ਹੀ ਤਾਂ ਸਾਹਿਬਾ ਮੈਂ ਕਹਿ ਰਿਹਾ ਮੇਰਾ ਕਾਰਜ ਰਾਸ ਕਰੋ। ਸਾਹਿਬ ਕਹਿੰਦੇ ਨਹੀਂ, ਅਜੇ ਵੀ ਨੀ ਤੈਨੂੰ ਗੱਲ ਸਮਝ ਆਈ, ਤੁਸੀਂ ਇੱਕ ਕਾਰਜ ਰਾਸ ਕਰਵਾਉਣਾ ਚਾਹੁੰਦੇ ਹੋ। ਪਰ ਗੁਰੂ ਨਾਨਕ ਦੇ ਕਰਤਾ ਬਿਰਲ ਦੇ ਜਿਹੜਾ ਇਹਨੂੰ ਪਿਆਰ ਕਰੇ ਉਹਦੇ ਲੋਕ ਪਰਲੋਕ ਦੇ ਕਾਰਜ ਰਾਸ ਕਰਨੇ ਹੁੰਦੇ ਨੇ। ਕਹਿਣ ਲੱਗੇ ਭਾਈ ਬੁੱਧੂ, ਅਸੀਂ ਕੇਵਲ ਤੇਰਾ ਇਹ ਇੱਟਾਂ ਦਾ ਆਵਾ ਨਹੀਂ ਪੱਕਾ ਕਰਨ ਆਏ, ਤੇਰੇ ਹਿਰਦੇ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਵੀ ਪੱਕਾ ਕਰਨ ਆਏ ਹਾਂ। ਅਸੀਂ ਚਾਹੁੰਦੇ ਹਾਂ ਇੱਟਾਂ ਵੀ ਪੱਕ ਜਾਣ, ਪਰ ਜਿਹੜੀ ਅੰਦਰੋਂ ਦੁਐਸ਼ ਅਜੇ ਕਿਸੇ ਗਰੀਬ ਤੇ ਅਮੀਰ ਨੂੰ ਦੇਖ ਰਹੀ ਇਹ ਵੀ ਮੁੱਕ ਜਾਵੇ। ਹੁਣ ਇੱਕ ਆਵਾ ਕਹਿੰਦਾ ਪਕਾਣਾ ਏ, ਜੇ ਦੁਐਸ਼ ਮੁੱਕ ਗਈ ਤੇ ਦਾਤਾ ਆਪ ਤੇਰੇ ਹਿਰਦੇ ਚ ਬੈਠੇਗਾ ਤੇ ਕਾਰਜ ਕੋਈ ਅਧੂਰਾ ਰਹਿਣਾ ਹੀ ਕੋਈ ਨਹੀਂ। ਗੁਰੂ ਸਵਾਰਿਓ, ਕਿਸੇ ਫਕੀਰ ਨੇ ਪੜਿਆ ਇਹ ਨਾ ਬਹੁਤ ਪਿਆਰਾ, ਉਹ ਕਹਿੰਦਾ ਉਹਨੇ ਸੂਰਜ ਖਵਾਲੇ ਕੀਤਾ, ਮੈਂ ਸੀ ਮਾਏ ਧੁੱਪ ਹੀ ਮੰਗੀ। ਪਿਆਰਿਓ, ਅਸੀਂ ਤੇ ਬਹੁਤ ਘੱਟ ਮੰਗਦੇ ਹਾਂ, ਉਹ ਮੇਰਾ ਦਾ ਦਾਤਾ ਸਾਡੇ ਸਾਹਮਣੇ ਸੂਰਜ ਹੀ ਦੇਣਾ ਚਾਹੁੰਦਾ, ਕੁਝ ਕਿਰਨਾ ਨਹੀਂ। ਪਿਆਰਿਓ, ਉਹਨੇ ਵੀ ਆਪਣਾ ਕਾਰਜ ਰਾਸ ਕਰਵਾ ਲਿਆ ਕਿਵਾਂ ਮੰਗ ਕੇ। ਪਰ ਜਦੋਂ ਪਾਵਨ ਪਵਿੱਤਰ ਸਰੋਵਰ ਦੀਆਂ ਇੱਟਾਂ ਲਾਉਣੀਆਂ ਸਨ, ਨਾ ਨਿਕਲਣ ਪੱਕੀਆਂ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਰੋਵਰ ਹੈ ਜਿੱਥੇ ਲੱਖਾਂ ਕਰੋੜਾਂ ਰੂਹਾਂ ਨੇ ਇਸ਼ਨਾਨ ਕਰਕੇ ਅੰਦਰੋਂ, ਉਹਨਾਂ ਦੇ ਅੰਦਰ ਦਾ ਵੀ ਇਸ਼ਨਾਨ ਹੋਣ ਆਏ। ਇੱਟ ਪਿੱਲੀ ਤੇ ਕੱਚੀ ਨਹੀਂ ਲੱਗਣੀ ਚਾਹੀਦੀ, ਪੱਕੀਆਂ ਕਿਵੇਂ ਬਣਨ? ਭਾਈ ਬਹਿਲੋ ਨੇ ਪੁੱਛਿਆ ਕਿਸੇ ਨੂੰ, ਕਹਿੰਦੇ ਸ਼ਹਿਰ ਤਾਂ ਮੈਲਾ ਚੁੱਕ ਕੇ ਪਾਈਏ ਨਾ, ਮਲੀ ਤੇ ਮੈਲਾ ਉਹਦੇ ਨਾਲ ਨਿਕਲਣਗੀਆਂ। ਕਿਸੇ ਨੂੰ ਨੀ ਕਿਹਾ, ਟੋਕਰੀ ਚੁੱਕੀ ਇਸ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ, ਮੈਲਾ ਚੁੱਕਿਆ ਪਾਇਆ, ਇੱਟਾਂ ਬੜੀਆਂ ਲਾਲ ਨਿਕਲੀਆਂ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇੱਟਾਂ ਬਹੁਤ ਸੋਹਣੀਆਂ ਲਾਲ ਨੇ, ਇਹ ਕਿਵੇਂ ਹੋ ਗਈਆਂ? ਸਿੱਖ ਕਹਿਣ ਲੱਗੇ ਜੀ ਭਾਈ ਬਹਿਲੋ ਦੀ ਕਰਨੀ ਕਰਕੇ। ਸਾਹਿਬ ਖੁਸ਼ ਹੋ ਗਏ, ਕਹਿਣ ਲੱਗੇ ਭਾਈ ਬਹਿਲੋ ਦਰਗਾਹ ਵਿੱਚੋਂ ਜਦੋਂ ਮਿਹਰ ਮਿਲੇਗੀ, ਭਾਈ ਬਹਿਲੋ ਸਭ ਤੋਂ ਪਹਿਲੋ ਤੈਨੂੰ ਉਹ ਮਿਹਰ ਮਿਲੇਗੀ। ਇੱਟਾਂ ਪੱਕੀਆਂ ਹੁਕਮ ਨੂੰ ਮੰਨ ਲਿਆ, ਇੱਟਾਂ ਨੀ ਪੱਕੀਆਂ, ਇਸ ਜੋ ਵੀ ਹੁਕਮ ਹੋਵੇ ਸਤਿਗੁਰੂ ਅੰਦਰੋਂ ਪੱਕਾ ਕਰਦੇ ਨੇ। ਕਹਿੰਦੇ ਭਗਤਾਂ ਕਾ ਹਰ ਅੰਗੀਕਾਰ ਕਰੇ, ਭਾਈ ਅੰਗੀਕਾਰ ਜਿਨ੍ਹਾਂ ਨੂੰ ਕਰ ਲਵੇ ਉਹਨਾਂ ਦੇ ਕਾਰਜ ਸਾਰੇ ਸੁਖਾਵਨੇ ਹੁੰਦੇ ਹਨ।
ਮਨ ਮੁਖ ਮੂਲ ਭੁਲਾਏ ਹਨ ਵਿੱਚ ਲਭ ਲੋਭ ਅਹੰਕਾਰ।
ਲੱਗਣ ਵਾਲਾ ਮਨਮੁਖ ਆਦਮੀ ਅਹੰਕਾਰ ਲਾਲਚ ਵਿੱਚ ਫਸਿਆ ਹੋਇਆ ਵਾਹਿਗੁਰੂ ਨੂੰ ਅੰਦਰੋਂ ਭੁਲਾ ਛੱਡਦਾ ਏ, ਤੇ ਵਾਹਿਗੁਰੂ ਵੀ ਉਹਨੂੰ ਭੁਲਾ ਛੱਡਦੇ ਨੇ। ਜਿੰਨੀਆਂ ਮਰਜ਼ੀ ਬੋਲੀ ਜਾਵੇ, ਬੰਦਗੀ ਤੋਂ ਬਗੈਰ ਮੇਰੇ ਕਾਰਜ ਨੀ ਰਾਸ ਹੁੰਦੇ, ਬੋਲੀ ਜਾਵੇ, ਕਰਦਾ ਰਹੇ ਜੋ ਮਰਜ਼ੀ ਯਤਨ, ਸਾਹਿਬ ਕਹਿੰਦੇ ਕੁਝ ਨੀ ਖੋਣਾ।
ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ।
ਸ਼ਬਦ ਦੀ ਵਿਚਾਰ ਤੇ ਕਰਦਾ ਆਪ ਨੀ ਬੰਦਗੀ, ਤੇ ਰੋਜ਼ ਝਗੜਾ ਕਰਦਾ ਮੇਰੇ ਭਰਾ ਕਰਕੇ ਮੈਨੂੰ ਘਾਟੇ ਪੈ ਗਿਆ, ਮਿੱਤਰ ਕਰਕੇ ਪੈ ਗਿਆ, ਸ਼ਰੀਕ ਨੇ ਦੁਕਾਨ ਨਾਲ ਖੋਲ ਲਈ ਤਾਂ ਮੈਨੂੰ ਘਾਟੇ ਪੈ ਗਏ, ਉਸ ਭੈਣ ਭਰਜਾਈ ਨੇ ਮੇਰੇ ਨਾਲ ਲੈਣ ਦੇਣ ਘੱਟ ਕੀਤਾ, ਇਹੋ ਜਿਹੀਆਂ ਗੱਲਾਂ ਹੀ ਉਹਦੀ ਜ਼ਿੰਦਗੀ ਏ। ਤੁਸੀਂ ਵੇਖ ਲਓ ਰੋਜ਼ ਘਰਾਂ ਚ ਕੀ ਹੁੰਦਾ, ਇਹ ਝਗੜਾ ਕਰਦਿਆਂ ਆਨ ਦਿਨ ਗੁਦਰੈ, ਜਿਹੜੀ ਕੰਮ ਕਰਨਾ ਸੀ ਉਹ ਕੀਤਾ ਨਹੀਂ, ਇਹਨਾਂ ਫਜ਼ੂਲ ਦੀਆਂ ਗੱਲਾਂ ਵਿੱਚ ਜੀਵਨ ਬਰਬਾਦ ਕਰਦਾ ਹੈ।
ਸੁਧ ਮਤ ਕਰਤਾ ਹਿਰ ਲਈ ਬੋਲਣ ਸਭ ਬੇਕਾਰ।
ਲੱਗੇ ਜਦੋਂ ਬੋਲਦਾ ਬੇਕਾਰ ਦੀਆਂ ਗੱਲਾਂ, ਇਹੋ ਜੇ ਆਦਮੀ ਦੀ ਸੁਧ ਮਤ ਵਾਹਿਗੁਰੂ ਖੋਹ ਲੈਂਦਾ, ਉਹਦੇ ਕੋਲ ਚੰਗੀ ਗੱਲ ਹੁੰਦੀ ਨਹੀਂ ਹੈ।
ਦਿੱਤਾ ਕਿਤੇ ਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਗਿਆਨ ਅੰਧਾਰ।
ਜੋ ਕੁਝ ਵਾਹਿਗੁਰੂ ਮਰਜ਼ੀ ਦੇਈ ਜਾਵੇ ਇਹਦਾ ਅੰਦਰ ਨੇ ਕਦੇ ਰਜਣਾ ਨੀ, ਕਿਉਂਕਿ ਤ੍ਰਿਸ਼ਨਾ ਏ ਅਗਿਆਨੀ ਏ, ਅੰਨਾ ਖੋਣ ਕਰਕੇ ਨੂੰ ਜੋ ਮਿਲਿਆ ਉਹ ਤੇ ਦਿਸਦਾ ਨਹੀਂ, ਜੋ ਨਹੀਂ ਮਿਲਿਆ ਉਹ ਖੋਜੀ ਮੰਗੀ ਜਾ ਰਿਹਾ ਤੇ ਗਿਲੇ ਸ਼ਿਕਵੇ ਕਰਦਾ ਹੈ।
ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੇ ਜਿਨ੍ਹਾਂ ਮਾਇਆ ਮੋਹ ਪਿਆਰ।
ਕਹਿੰਦੇ ਇਹੋ ਜਿਹੇ ਮਨ ਮਨ ਮੁੱਖਾਂ ਨਾਲੋਂ ਟੁੱਟੀ ਹੋਈ ਚੰਗੀ ਏ ਪਾਈ, ਜਿਹੜੇ ਮਾਇਆ ਨੂੰ ਤੇ ਪਿਆਰ ਕਰਦੇ ਤੇ ਰੱਬ ਨੂੰ ਨਹੀਂ ਕਰਦੇ, ਪਰ ਜਿਹੜੇ ਰੱਬ ਨੂੰ ਕਰਨ ਸਾਹਿਬ ਕਹਿੰਦੇ ਉਹਨਾਂ ਦੀ ਸੰਗਤ ਕਰਨ ਲਈ ਤੁਹਾਨੂੰ ਘਰ ਕਾਟ ਵੀ ਵੇਚ ਕੇ ਉਹਨਾਂ ਦੀ ਸੰਗਤ ਮਿਲੇ ਤੇ ਪਿੱਛੇ ਨਾ ਹਟਿਆ ਜੇ।
ਮਹਲਾ ਤੀਜਾ ਤਿੰਨ ਭਾਉ ਸੰਸਾਰ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ।
ਜਿਨ੍ਹਾਂ ਦੇ ਸਿਰ ਤੇ ਮੇਰਾ ਸਤਿਗੁਰੂ ਪਰਮੇਸ਼ਰ ਭਾਈ, ਉਹਨਾਂ ਨੂੰ ਸੰਸਾਰ ਤੇ ਉਹਨਾਂ ਦੀ ਚਿੰਤਾ ਤੇ ਡਰ ਫਿਰ ਕਾਹਦਾ ਰਵੇਗਾ, ਕਿਉਂਕਿ ਉਹਨਾਂ ਦੇ ਸਿਰ ਤੇ ਆਪ ਵਾਹਿਗੁਰੂ ਕਹਿ।
ਤੁਰ ਤਿੰਨ ਕੇ ਪੈਜ ਰੱਖਦਾ ਆਪੇ ਰੱਖਣ ਹਾਰ।
ਉਹਨਾਂ ਦੀ ਵਾਹਿਗੁਰੂ ਆਪ ਹੀ ਪੈਜ ਰੱਖਦਾ, ਉਹਦਾ ਸੁਭਾਅ ਆਪਣੇ ਪਿਆਰਿਆਂ ਦੀ ਪੈਜ ਰੱਖਣੀ।
ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ।
ਆਪਣੇ ਵਾਹਿਗੁਰੂ ਨੂੰ ਮਿਲੇ ਰਹਿੰਦੇ ਤੇ ਮਿਲ ਕੇ ਉਹਨਾਂ ਨੂੰ ਗੁਰੂ ਸ਼ਬਦ ਨਾਲ ਜੁੜਦੇ ਨੇ, ਜੋ ਸਤਿਗੁਰੂ ਦਾ ਸ਼ਬਦ ਕਹਿੰਦਾ ਵਿਚਾਰ ਕਰਕੇ ਅੰਦਰੋਂ ਸੁਖ ਮਾਣਦੇ ਨੇ।
ਨਾਨਕ ਸੁਖਦਾਤਾ ਸੇਵੀਆ ਆਪੇ ਪਰਖਣ ਹਾਰ।
ਭਾਈ ਆਪਾਂ ਸੁਖ ਦੇਣ ਵਾਲੇ ਦਾਤੇ ਨੂੰ ਕੇਵਲ ਉਹਦਾ ਸਿਮਰਨ ਕਰੀਏ, ਉਹ ਆਪ ਹੀ ਪਰਖਦਾ। ਸਾਨੂੰ ਕੀ ਲੋੜ ਦੂਜਿਆਂ ਨੂੰ ਪਰਖਦੇ ਰਹੀਏ, ਉਹ ਚੰਗੇ ਨੇ ਉਹ ਕੀ ਕਹਿਣਗੇ ਨਾ। ਬਸ ਸਾਡਾ ਕੰਮ ਸੁਖ ਦਾਤੇ ਨੂੰ ਅਰਾਧਨਾ, ਪਰਖੇ ਪਰਖਾਵੇ ਉਹ ਵਾਹਿਗੁਰੂ ਆਪ ਪਰਖੇ ਜੇ।
ਪੌੜੇ ਜੀ ਜੰਤ ਸਭ ਤੇਰੇ ਆ ਤੂੰ ਸਭ ਨਾਰਾਸ।
ਰਾਮਦਾਸ ਸਾਹਿਬ ਜੀ ਬਚਨ ਕਰਦੇ ਬੰਦਗੀ ਵਾਲੀਆਂ ਰੂਹਾਂ ਦੇ ਅੰਦਰੋਂ ਕਦੇ ਇਹ ਨਹੀਂ ਨਿਕਲਦਾ ਮੇਰਾ ਭਲਾ ਹੋਵੇ, ਗੁਆਂਢੀ ਦਾ ਨਾ ਹੋਵੇ, ਮੇਰੀ ਕੌਮ ਦਾ ਭਲਾ ਹੋਵੇ, ਦੂਸਰੀ ਕੌਮ ਜਿੱਧਰ ਮਰਜ਼ੀ ਖੂਹ ਖਾਤੇ ਚ ਪਵੇ। ਨਹੀਂ, ਉਹਦੇ ਅੰਦਰੋਂ ਕੇਵਲ ਰੱਬ ਦੇ ਤਮਾਮ ਜੀਵਾਂ ਲਈ ਅਰਦਾਸ ਨਿਕਲੇਗੀ। ਜਿੱਥੇ ਵੀ ਵੇਖੋ ਨਾ, ਗੁਰੂ ਰਾਮਦਾਸ ਜੀ ਦੇ ਦਰ ਤੇ ਕਿਹੜਾ ਆਦਮੀ ਗੋਰਾ ਕਾਲਾ ਕਿਸੇ ਦੇਸ਼ ਇਲਾਕੇ ਦਾ ਹੋਵੇ, ਸਭਨਾਂ ਲਈ ਗੁਰੂ ਕੇ ਪਿਆਰੇ ਹੋ, ਚਾਰੇ ਦਰਵਾਜੇ ਖੁੱਲੇ ਨੇ, ਕਦੇ ਦਰਵਾਜਾ ਲਾਇਆ ਹੀ ਨਹੀਂ ਬੰਦ ਕਰਨ ਨੂੰ। ਪਰ ਇੱਕ ਚੇਤਾ ਰੱਖਣਾ, ਬਾਹਰੋਂ ਪਰਕਰਮਾ ਵਿੱਚ ਜਿਹੜਾ ਮਰਜ਼ੀ ਆਵੇ ਦੀਦਾਰ ਕਰੇ ਬਾਹਰੋਂ, ਪਰ ਹਰਿਮੰਦਰ ਸਾਹਿਬ ਜਾਣ ਲਈ ਇੱਕੋ ਹੀ ਗਲੀ ਚੋਂ ਲੰਘਣਾ ਪੈਂਦਾ ਏ। ਉੱਥੇ ਦੋ ਜਾਂ ਤਿੰਨ ਜਾਂ ਚਾਰ ਨਹੀਂ, ਸਾਹਿਬ ਕਹਿੰਦੇ ਜਿਹਨੇ ਰੱਬ ਦੇ ਘਰ ਜਾਣਾ ਏ ਨਾ, ਜਿੱਧਰੋਂ ਕੋਈ ਮਰਜ਼ੀ ਆਦਮੀ ਆਵੇ, ਪਰ ਇੱਕ ਨਾਮ ਦੀ ਗਲੀ ਵਿੱਚੋਂ ਲੰਘ ਕੇ ਹਰਿਮੰਦਰ ਸਾਹਿਬ ਦੇ ਅੰਦਰੋਂ ਦੀਦਾਰ ਹੋਣੇ ਨੇ। ਪਿਆਰਿਓ, ਖੈਰ ਸਮਾਂ ਵੀ ਉਧਰ ਹੋ ਰਿਹਾ, ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਦੇ ਨੇ ਵੀ ਸਾਰੇ ਜੀਵ ਜੰਤੂ ਵਾਹਿਗੁਰੂ ਤੇਰੇ ਨੇ ਤੇ ਤੂੰ ਸਾਰਿਆਂ ਦਾ ਖਜ਼ਾਨਾ ਕਹਿ।
ਜਿਸ ਨੂੰ ਤੂੰ ਦੇ ਤਿਸ ਸਭ ਕਿਛ ਮਿਲੇ, ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ।
ਵਾਹਿਗੁਰੂ ਦਾ ਸ਼ਰੀਕ ਕੋਈ ਨੀ, ਜਿਹੜੇ ਉਹਦੀ ਬੰਦਗੀ ਕਰਦੇ ਉਹਨੂੰ ਹੀ ਦੇਣਾ ਸਾਰਾ ਕੁਝ। ਤੇ ਕਹਿਣ ਲੱਗੇ ਫਿਰ ਹੋਰ ਤੋਂ ਮੰਗਣਾ ਹੀ ਕਿਉਂ, ਉਹ ਸਾਰਾ ਕੁਝ ਜਿਹਨੂੰ ਉਹ ਦੇਵੇ ਉਹਨੂੰ ਭਾਵੇਂ ਸਾਰੀ ਦੁਨੀਆਂ ਵਿਰੋਧ ਕਰੇ, ਉਹਦੇ ਖਜ਼ਾਨੇ ਭਰੀ ਜਾਣੇ ਨੇ। ਸਾਹਿਬ ਕਹਿੰਦੇ ਫਿਰ ਉਹਨੂੰ ਪਿਆਰ ਕਰੀਏ ਪਾਏ।
ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ।
ਕਹਿੰਦੇ ਮੇਰੀ ਉਹਦੇ ਚਰਨਾਂ ਵਿੱਚ ਅਰਦਾਸ ਏ, ਜਿਹੜਾ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਦਾਤਾ ਏ, ਦੋ ਨਹੀਂ ਦਾਤੇ ਭਾਈ, ਸਾਡੇ ਮਨੁੱਖਾਂ ਨੂੰ ਨਹੀਂ, 84 ਲੱਖ ਜੂਨ ਨੂੰ ਵੀ ਮੇਰਾ ਨਿਰੰਕਾਰ, ਉਹ ਸਾਰੇ ਜੀਵ ਜਿਹੜੇ ਨੇ ਸਭਨਾਂ ਨੂੰ ਰਿਜਕ ਉਹ ਆਪ ਦਿੰਦਾ ਕਹਿ।
ਜਿਸ ਦੇ ਤੁਦ ਭਾਵੈ ਤਿਸ ਦੇ ਤੋ ਮਨ ਲੈ ਸੋ ਜਨ ਸਾ ਬਾਸ।
ਕਹਿਣ ਲੱਗੇ ਜਿਹੜਾ ਉਹਨੂੰ ਭਾ ਜਾਵੇ ਨਾ ਮੇਰੇ ਵਾਹਿਗੁਰੂ ਨੂੰ, ਉਹਦੀ ਉਹ ਫਿਰ ਬੇਨਤੀ ਮੰਨ ਲੈਂਦਾ ਏ, ਤੇ ਜਿਹਨੂੰ ਪਿਆਰਿਓ ਜਿਹਦੀ ਉਹ ਮੰਨ ਲੈ, ਜਗਤ ਵੱਲੋਂ ਉਹਨੂੰ ਸ਼ਾਬਾਸ਼ ਮਿਲਣੀ ਤੇ ਦਰਗਾਹ ਵਿੱਚੋਂ ਵੀ ਮਿਲਣੀ, ਕਿਉਂਕਿ ਰੱਬ ਨੇ ਉਹਦਾ ਤੇ ਨੀ ਨਾ ਖੁਸ਼ ਹੋਣਾ, ਅੰਦਰ ਗੁਣ ਪਾਏਗਾ ਤੇ ਤਾਂ ਹੀ ਹੈ ਨਾ। ਫਿਰ ਕਹਿੰਦੇ ਉਹਨੂੰ ਹਰ ਪਾਸੇ ਤੋਂ ਖੁਸ਼ੀਆਂ ਤੇ ਖੇੜੇ ਹੀ ਮਿਲਦੇ ਕੰਨ।
ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਦ ਪਾਸ।
ਵਾਹਿਗੁਰੂ ਜੀ ਤੁਹਾਡੇ ਹੀ ਹਰ ਪਾਸੇ ਚੋਜ ਵਰਤ ਰਿਹਾ ਤੇ ਜਦੋਂ ਦੁੱਖ ਤੇ ਸੁੱਖ ਜਿਹੜਾ ਉਸ ਵਾਹਿਗੁਰੂ ਜੀ ਤੁਹਾਨੂੰ ਕਹੀਏ, ਦੁਨੀਆਂ ਨੂੰ ਦੁੱਖ ਸੁਣਾਓਗੇ ਉਹ ਆਪੋ ਆਪਣੇ ਚਾਲ ਸੁਣਾ ਦੇਣਗੇ। ਤੁਸੀਂ ਕਹਿੰਦੇ ਸ਼ੁਕਰ ਹੈ ਮੇਰਾ ਦੁੱਖ ਤੇ ਸੁਣ ਹੀ ਲਿਆ ਨਾ, ਉਹਨੇ ਦੁੱਖ ਸੁਣੇ ਦੂਰ ਤਾਂ ਨੀ ਨਾ ਕੀਤਾ। ਸੁੱਖ ਸੁਣਾਓਗੇ ਕਿਸੇ ਨੂੰ, ਉਹ ਅੱਗੋਂ ਆਖੇਗਾ ਕੱਲ ਇਹ ਜੇ ਤੁਰਿਆ ਤੇ ਹੁਣ ਹੀ ਇਹਦੇ ਕੋਲ ਇੰਨਾ ਕੁਝ ਆ ਗਿਆ, ਕੁਝ ਨੀ ਫਾਇਦਾ। ਸਾਹਿਬ ਕਹਿੰਦੇ ਦੁੱਖ ਸੁਣਾਈ ਸਤਿਗੁਰੂ ਪਰਮੇਸ਼ਰ ਨੂੰ, ਦੁੱਖ ਦੂਰ ਕਰ ਦੇਗਾ ਸੁਣ ਕੇ। ਪਿਆਰਿਓ, ਸੁੱਖ ਸੁਣਾਓਗੇ ਤੇ ਆਖੇਗਾ ਹੰਕਾਰ ਨਾ ਕਰੀ ਮੈਂ ਸੁੱਖ ਚਕੋਰ ਵਾਧਾ ਕਰਾਂਗਾ ਤਾਂ ਹੀ ਮੇਰੇ ਸਾਹਿਬ ਬਚਨ ਕਰਦੇ ਨੇ ਨਾ ਕਹਿੰਦੇ ਮੈਂ ਤਾਂ ਦੀਵਾਰ ਤੂੰ ਕਹਿ ਮੇਰੇ ਸਵਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਚਾਹੂ ਨਾ ਕੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਕੀ ਪਾਸ ਉਹਨੂੰ ਕਹੀਏ ਉਹ ਸਾਡੇ ਦੁੱਖੜੇ ਦੂਰ ਕਰਨ ਵਾਲਾ ਸੁੱਖ ਦੇਣ ਵਾਲਾ ਏ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਮੇਰਾ ਕਰਨ ਸਾਡੇ ਤੇ ਅਸੀਂ ਸਾਹਿਬਾਂ ਦੇ ਬਚਨ ਮੰਨ ਕੇ ਆਪੇ ਨੂੰ ਜਿੱਤੀਏ ਜਗ ਨੂੰ ਜਿੱਤੀਏ ਤੇ ਫਿਰ ਸਾਡਾ ਲੋਕ ਪ੍ਰਲੋਕ ਸੁਖੇਲਾ ਹੋਏਗਾ ਇਹਨੇ ਬਚਨ ਪ੍ਰਵਾਨ ਕਰਨੇ ਕੱਲ ਦੇ ਦੀਵਾਨ ਦੀ ਇੱਕ ਹੋਰ ਖਾਸ ਦੀ ਭਰ ਕੇ ਕਿਵੇਂ ਮੰਗਾਂਗੇ ਆਓ ਪਿਆਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ
ਜਿਸ ਦੇ ਤੁਧ ਪਾਵੈ ਤਿਸ ਦੇ ਤੂੰ ਮਨ ਲੈ ਸੋ ਜਨ ਸਾ ਵਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।